दोहेरा जी को आख प्रश्न है, फिर आगे शाह क्या कीन, लाहौर टुटी कै ना टुटी, उतर चाहिए तिस दीन।
वाहे गुरु जी का खालसा, वाहे गुरु जी की फतेह। दिल्ली दे चांदनी चौंक विच इस भारत देश की धार्मिक स्वतंत्रता लई जिन्हां अपने शरीर का ठीकरा दिल्ली पति दे सिर उत्ते पन्निया है, ठीकर फोर दलीस सिर प्रभपुर किया प्यान, तेक बहादुर सी किरिया करी न किन्हू आन, तेक बहादुर के चलत भयो जगत को शोक, है सब जग भयो, जय 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 सुर लो। नौवें गुरु नानक धन गुरु तेग बहादुर साहब सचे पातशाह जी दे पावन सचखंड दरबार गुरुद्वारा श्री दुखनिवारण साहिब विखे सुभाईमान परम सन्मान योग सत्कार योग गुरु स्वरूप गुरु खालसा सतसंगत जीओ, जिनके भाग वड्डे हैं भाई तिन साधु संग मुक जुड़े। आप जी वड्डियां भागां वाले हों, दीना बंधु पतत पावन भक्त वशल कृपा निधान अनाथ नाथ राजान राज पानान पान देवान देव उपमा महान, दस पातशाहियां दे जागदे स्वरूप श्री गुरु ग्रंथ साहिब सच्चे पातशाह जी दे दर्शन दीदार करके अपने नेत्रां दा होना सफला कर रहे हो। तब इम भन्यो गरीब निवाज शस्त्रन के अधीन है राज, को किसी को राज न दे है, जो ले है निज बल से ले है। जिन्हां ने धन गुरु गोबिंद सिंह साहिब सच्चे पातशाह जी दे इन्हां वचनां उत्ते पहरा दिता है, उस गुरु खालसे पंथ दा महान इतिहास जो भाई रतन सिंह जी पंगू तिना ने प्राचीन पंथ प्रकाश ग्रंथ दे अंदर लिखिया है, आप जी बहुत ही भाओ सत्कार और श्रद्धा नाल सरवण करते हो। ते सिख धर्म का इतिहास सूरमगति और कुर्बानियां का इतिहास है। ਇਸ ਕੁਰਬਾਨੀਆਂ ਦੇ ਇਤਿਹਾਸ ਵਿੱਚ ਕਈ ਮਹਾਨ ਸ਼ਹਾਦਤਾਂ ਹੋਈਆਂ ਹਨ। ਜਿਸ ਵਿੱਚ ਭਾਈ ਸੁਖਾ ਸਿੰਘ ਜੀ ਦੀ ਮਹਾਨ ਸ਼ਹਾਦਤ, ਉਹਨਾਂ ਦੀ ਸ਼ਹੀਦੀ ਦੀ ਜੋ ਕਥਾ ਹੈ, ਆਪ ਜੀ ਨੇ ਪਿਛਲੇ ਪ੍ਰਕਰਣ ਅੰਦਰ ਸਰਵਣ ਕੀਤੀ ਹੈ। ਗੁਰੂ ਖਾਲਸੇ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਲਈ ਚਿੱਤ ਦੀਆਂ ਸੁਰਤੀਆਂ ਬਿਰਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜੋ। ਜੀਵਨ ਅਤੇ ਰਸਨਾ ਦੇ ਕਲਿਆਣ ਲਈ ਪ੍ਰੇਮ ਸਤਿਕਾਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਏ ਰਾਹ ਜੇ ਕੋ ਆਖੇ ਪ੍ਰਸ਼ਨ ਹੈ ਫਿਰ ਆਗੈ ਸ਼ਾਹ ਕਿਆ ਕੀਨ।
ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜੇ ਕੋਈ ਇਹ ਸਵਾਲ ਕਰੇ, ਇਹ ਪ੍ਰਸ਼ਨ ਕਰੇ ਕਿ ਭਾਈ ਸੁਖਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਇਸ ਅਹਿਮਦ ਸ਼ਾਹ ਅਬਦਾਲੀ ਨੇ ਕੀ ਕੀਤਾ ਹੈ।
ਲਾਹੌਰ ਟੁੱਟੀ ਕਹਿ ਨਾ ਟੁੱਟੀ ਉੱਤਰ ਚਈਐ ਤਿਸ ਦੀਨ।
ਇਸ ਅਬਦਾਲੀ ਦੇ ਕੋਲੋਂ ਲਾਹੌਰ ਟੁੱਟੀ ਸੀ ਜਾਂ ਨਹੀਂ ਸੀ ਟੁੱਟੀ, ਭਾਵ ਕਿ ਇਹਨੇ ਲਾਹੌਰ ਨੂੰ ਫਤਿਹ ਕੀਤਾ ਸੀ ਜਾਂ ਨਹੀਂ ਸੀ ਕੀਤਾ। ਤੇ ਕਹਿੰਦੇ ਜੇ ਕੋਈ ਇਹ ਪ੍ਰਸ਼ਨ ਕਰਦਾ ਹੈ, ਖਾਲਸਾ ਜੀ ਮੈਂ ਤੁਹਾਨੂੰ ਇਤਿਹਾਸ ਸੁਣਾ ਰਿਹਾ ਤੇ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਦੇਣਾ ਬਣਦਾ ਹੈ।
ਉਸੀ ਹੰਗਾਮੇ ਮੈਂ ਮੋਇਓ ਕੋੜਾ ਮਲ ਦੀਵਾਨ।
ਇਸੇ ਹੰਗਾਮੇ ਵਿੱਚ, ਇਸੇ ਯੁੱਧ ਵਿੱਚ ਦੀਵਾਨ ਕੋੜਾ ਮਲ ਜੀ ਸ਼ਹੀਦ ਹੋਏ ਸਨ। ਇਹ ਗੁਰੂ ਖਾਲਸੇ ਪੰਥ ਦੇ ਨਾਲ ਨਿੱਘਾ ਸੁਨੇਹ ਰੱਖਦੇ ਸੀ। ਜਿੱਥੇ ਵੀ ਇਹ ਗੁਰੂ ਖਾਲਸੇ ਪੰਥ ਨੂੰ ਸੱਦੇ ਸਨ, ਗੁਰੂ ਖਾਲਸਾ ਪੰਥ ਉੱਥੇ ਹਾਜ਼ਰ ਹੋ ਜਾਂਦਾ ਸੀ। ਇਸੇ ਸੰਗਰਾਮ ਵਿੱਚ ਦੀਵਾਨ ਕੋੜਾ ਮਲ ਜੀ ਨੇ ਸ਼ਹਾਦਤ ਪਾਈ ਹੈ।
ਸਾਥੈ ਸੰਗਤ ਸਿੰਘ ਰਾਜਾ ਜੇਜੋਵਾਨ,
ਤੇ ਜੇਜੋਵਾਨ ਦਾ ਰਾਜਾ ਔਰ ਭਾਈ ਸੰਗਤ ਸਿੰਘ ਜੀ, ਇਹ ਵੀ ਦੀਵਾਨ ਕੋੜਾ ਮਲ ਜੀ ਦੇ ਨਾਲ ਸ਼ਹੀਦ ਹੋਏ ਹਨ।
ਕਈ ਮਹੀਨੇ ਲੜਦੇ ਪਏ,
ਇਹਨਾਂ ਲਾਹੌਰੀਆਂ ਨੇ ਇਹ ਗਿਲਜੀਆਂ ਨਾਲ, ਇਹਨਾਂ ਅਫਗਾਨੀਆਂ ਨਾਲ ਕਈ ਮਹੀਨੇ ਲੜਾਈ ਕੀਤੀ।
ਨਹੀਂ ਦਿੱਲੀਓ ਕੋ ਮਦਦ ਆਏ,
ਪਰ ਦਿੱਲੀ ਤੋਂ ਕੋਈ ਮਦਦ ਨਹੀਂ ਆਈ ਲਾਹੌਰ ਵਾਸਤੇ। ਜਦੋਂ ਦਿੱਲੀ ਤੋਂ ਕੋਈ ਮਦਦ ਨਾ ਆਈ, ਕੋਈ ਦਾਰੂ ਸਿੱਕਾ ਨਾ ਆਇਆ, ਕੋਈ ਬਰੂਦ ਨਾ ਆਇਆ, ਕੋਈ ਸੈਨਾ ਨਾ ਆਈ,
ਤੁਰਤਰ ਵੇਲੇ ਰੋਲਾ ਪਾਇਓ।
ਤੇ ਜਿਹੜਾ ਲਾਹੌਰ ਦਾ ਨਵਾਬ ਸੀ ਮੀਰ ਮੰਨੂ, ਇਹਨੇ ਹਾਰ ਮੰਨ ਲਈ, ਇਹਨੇ ਹਾਰ ਮੰਨ ਲਈ, ਆਪਣੀ ਸ਼ਿਕਸਤ ਮੰਨ ਲਈ। ਤੇ ਜਿੰਨੇ ਫਿਰ ਇਹ ਰੋਹੇਲੇ ਸੀ, ਪਠਾਨ ਸੀ, ਗਿਲਜੇ ਸੀ, ਅਫਗਾਨੀ, ਇਹਨਾਂ ਰੋਲਾ ਪਾ ਦਿੱਤਾ
ਮੀਰ ਮੰਨੂ ਇਮਿਛਾ ਹਰਾਇਆ,
ਕਿ ਮੀਰ ਮੰਨੂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਹਰਾ ਦਿੱਤਾ ਹੈ।
ਹੱਥ ਬੰਦ ਗਲ ਕੱਪੜੋ ਪਾਏ,
ਮੀਰ ਮੰਨੂ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ,
ਨੱਠ ਨਾ ਗਯੋ ਮਿਲ ਪਯੋ ਸ਼ਾਏ,
ਕਿਤੇ ਨੱਠਿਆ ਨੀ, ਕਿਤੇ ਭੱਜਿਆ ਨੀ, ਆ ਕੇ ਇਸ ਦੁਰਾਨੀ ਦੇ ਅਹਿਮਦ ਸ਼ਾਹ ਅਬਦਾਲੀ ਦੇ ਚਰਨਾਂ ਵਿੱਚ ਪੈ ਗਿਆ।
50 ਲੱਖ ਰੁਪਇਓ ਲਿਓ ਉਨ ਮੰਨ,
ਜੀ ਮੈਂ ਤੁਹਾਡੇ ਚਰਨਾਂ ਵਿੱਚ ਆ ਗਿਆ, ਭਾਵੇਂ ਮੈਨੂੰ ਰੱਖ ਲਓ ਤੇ ਭਾਵੇਂ ਮਾਰ ਲਓ, ਹੁਣ ਮੈਂ ਤੁਹਾਡਾ ਹਾਂ। ਸੁਣ ਕੇ ਅਬਦਾਲੀ ਕਹਿਣ ਲੱਗਾ ਵੀ ਤੈਨੂੰ ਡੰਨ ਲੱਗੇਗਾ ਡੰਨ। ਮੀਰ ਮੰਨੂ ਕਹਿੰਦਾ ਜੀ ਕਿਹੜਾ ਡੰਨ ਲਾਉਂਗੇ, ਮੈਂ ਭਰਨ ਨੂੰ ਤਿਆਰ ਹਾਂ। ਉਹ ਕਹਿੰਦਾ 50 ਲੱਖ ਰੁਪਇਆ ਭਰ। ਇਹਨੇ ਮੰਨ ਲਿਆ, ਕਹਿੰਦਾ ਜੀ ਮੈਂ 50 ਲੱਖ ਰੁਪਇਆ ਭਰਨ ਨੂੰ ਤਿਆਰ ਹਾਂ।
ਇਰਸ਼ਾ ਬਹਾਇਓ ਕਰ ਆਪਨ,
ਇਹਦੇ ਕੋਲੋਂ 50 ਲੱਖ ਰੁਪਇਆ ਲੈ ਕੇ احمد شاہ ابدالی نے اپنے والوں تینو لاہور دا صوبے دار تھاپ دیتا، تینو لاہور دا صوبے دار نیکت کر دیتا،
لاہور جیت دلی جیت لئے،
تے لاہور نو جیت کے پھر احمد شاہ ابدالی نے دلی اتے چڑھائی کیتی، تے اتے جا کے انہیں دلی بھی فتح کر لی،
خان نجیب کو دلی دے،
دلی جیت کے اتو مغلاں نو باہر کڈ کے انہیں کی کیتا بھی نجیب خان روہیلے نو اتھوں دا بادشاہ تھاپ دیتا، دلی دا راج پاگ نجیب خان روہیلے نو دے دیتا،
بہایو کر اپن وزیر،
نجیب خان روہیلے نو کہہ دیتا بھی بادشاہ اتھوں دا میں ہاں، راج پاگ تینو سامب چلیاں تیرے اختیار کر چلیاں، پر توں میرا وزیر ہے اتھوں دا بادشاہ نہیں، یہ دلی دا بادشاہ میں ہاں تے توں وزیر ہے، اس کر کے اتھوں دے راج پاگ دی نگرانی تیرے ہیٹ ہے،
شاہی مغلن کی پئی دلیوں تگیر،
مغل دلی اتے حکومت کر دے سی، دلی اتے جو مغلان دی بادشاہی سی ہن او دور ہو گئی، دلی دے وچ مغلان دا راج پاگ نہ رہا،
دوہرا اس دلی پر چامڑو اٹھو تو بہتی وار،
اس دلی پر چاونو کہندے اے دلی دے اتے راج پاگ کرن واسطے کئی ویرا باروں حملاور چڑھ کے آئے،
دکھنی او بڑ پچھمی لڑ مڑ پے کھوار،
کدے دکھن تو چڑھ کے آئے کدے پچھم تو چڑھ کے آئے، آپس وچ لڑ لڑ کے کھوار ہوئے دلی دی بادشاہی واسطے،
تو جو چوتھو مغل سو دلی کو جو وزیر،
ساس سنگا جی مغل حکومت دا جو بادشاہ سی دلی وچ او دا چوتھا وزیر سی،
سو نت مرتن پی گئو دلیوں ہوئے تغیر،
جدوں انہاں افغانیاں نے انہاں پٹھاناں نے دلی اتے قبضہ کر لیا، تے دلی اتے قابض ہو گئے، انہاں نے راج پاگ سانبھ لیا، جڑا دلی دے بادشاہ محمد شاہ رنگیلے دا وزیر سی نا چوتھا وزیر، اے کہندے دلی تو بھج کے مرہٹیاں دی شرن وچ چلا گیا،
نام گاج دی سو کایا،
اس وزیر دا نام سی مغل گاج دی، تے جڑا وزیر سی نا اے دا نام مغل گاج دی سی، اے پٹھانا تو انہ افغانیاں تے دورانیاں تو ڈردا ہویا مرہٹیاں دی شرن وچ بھج گیا،
القاب پاتشاہوں بنلا پایا،
انہوں بڑا وڈا کتاب دیتا سی دلی دے مغل بادشاہ نے محمد شاہ رنگیلے نے، کیڑا کتاب دیتا سی، القاب پاتشاہوں بنرا پایا، بنرا کہندے نے دلے نو لاڑے نو، اینو دلے دا لاڑے دا کتاب بخشیا ہویا سی کہ تو مغل حکومت دا لاڑا ہے، تو مغل حکومت دا دلہا ہے،
ملار مرتے سو دوستی لائے،
ہتیاں دی شرن وچ ہن اے گاج دی اے وزیر چلا گیا، اوتھے ایک مرہٹا سی جیہدا ناں سی ملار، انہیں ملار مرہٹے نال جا کے دوستی کر لئی،
یا میں تو سو تس کہہ پائے،
ایدے کول جا کے بہ گیا بھی ہن تسی میری رکھیا کرنی ہے،
کئی برس ہوا رہے ہو،
اے مغل گاج دی اے وزیر کئی سال، کوئی ایک سال نہیں دو سال نہیں کئی سال، اے سات سنگت جی مرہٹیاں دے کول جا کے رہا ہے،
تے پاچھے ان چونوں چیو،
تے جدوں کئی سال انو مرہٹیاں دے کول رہندیاں بیت گئے، تے پرا ادھین سپنے سکھنا، سپنے وچ بھی انو سکھ دی پراپتی نہیں ہندی جڑا کسے پرائے دے وس ہوئے، پرائے دے ادھین ہوئے، تے اے مغل گاج دی نے پھر اپنا سر چکنا چاہے کہ ہن میں سر چکا، کسے نہ کسے طرح جیڑی دلی دی حکومت ہے او اپنے کول لے کے آواں، دلی اتے مڑ کے راج پاک کراں،
لاکھ ٹکا ان کوچ ٹھہرایو،
انہیں مرہٹیاں نال گل کیتی کہندا ایک لاکھ روپیہ میں تہانوں دیواں گا،
25,000 دے ڈیرا لایو،
تسی میرے نال دلی چلو
ਤੇ ਉਹ ਜਿਹੜੇ ਉੱਥੇ ਕਾਬਲੀ ਪਠਾਨ ਨੇ ਦੁਰਾਨੀ ਨੇ, ਗਿਲਜਿਆਂ ਨਾਲ ਲੜੋ, ਉਥੋਂ ਦਾ ਰਾਜ ਭਾਗ ਮੈਨੂੰ ਲੈ ਕੇ ਦਿਓ, ਮੈਂ ਤੁਹਾਨੂੰ 1,00,000 ਰੁਪਈਆ ਦੇਵਾਂਗਾ ਤੇ ਰਸਤੇ ਵਿੱਚ ਜਿੱਥੇ ਪੜਾ ਕਰੋਗੇ ਉੱਥੇ ਤੁਹਾਨੂੰ 25,000 ਰੁਪਈਆ ਦਿਆ ਕਰਾਂਗਾ, ਤੁਹਾਡੀਆਂ ਰਸਤਾ ਬਸਤਾ ਵਾਸਤੇ, ਘੋੜਿਆਂ ਦੇ ਦਾਣੇ ਪੱਠੇ ਵਾਸਤੇ, ਹੋਰ ਜਿਹੜੀ ਸੈਨਾ ਦਾ ਜਿੰਨਾ ਖਰਚਾ ਉਸ ਖਰਚੇ ਵਾਸਤੇ ਹਰ ਰੋਜ਼ 25,000 ਰੁਪਈਆ ਦਿਆ ਕਰਾਂਗਾ, ਤੇ ਜੇ ਦਿੱਲੀ ਤੇ ਮੇਰੀ ਹਕੂਮਤ ਕਾਇਮ ਹੋ ਜਾਂਦੀ ਹੈ ਤੇ ਫਿਰ ਮੈਂ ਤੁਹਾਨੂੰ 1,25,000 ਰੁਪਈਆ ਦੇਵਾਂਗਾ।
ਇਸੀ ਭਾਂਤੇ ਉਹਨ ਦਿੱਲੀ ਛਡਾਏ
ਤੇ ਸਾਧ ਸੰਗਤ ਜੀ ਇਸ ਤਰ੍ਹਾਂ ਮਰਹੱਟਿਆਂ ਨਾਲ ਤਗੀਤ ਕਰਕੇ, ਸੁਲਹਾ ਕਰਕੇ, ਸੰਧੀ ਕਰਕੇ ਇਹਨਾਂ ਨੇ ਦਿੱਲੀ ਨੂੰ ਚੜਾਈ ਕੀਤੀ ਹੈ ਤੇ ਦਿੱਲੀ ਜਾ ਕੇ ਇਹ ਰੋਹੇਲਿਆਂ ਨਾਲ ਲੜੇ ਹਨ।
ਰੋਹੇਲਾ ਦਿੱਲੀਓਂ ਦੇ ਉੱਪਰ ਆਏ
ਤੇ ਫਿਰ ਜਿਹੜਾ ਨਜੀਬ ਖਾਂ ਰੋਹੇਲਾ ਸੀ, ਜਿਹਨੂੰ ਅਹਿਮਦ ਸ਼ਾਹ ਅਬਦਾਲੀ ਇੱਥੇ ਵਜ਼ੀਰ ਥਾਪ ਗਿਆ ਸੀ ਵੀ ਤੂੰ ਮੇਰਾ ਵਜ਼ੀਰ ਹੈ, ਮੈਂ ਇੱਥੋਂ ਦਾ ਬਾਦਸ਼ਾਹ, ਇੱਥੋਂ ਦਾ ਰਾਜ ਭਾਗ ਤੂੰ ਸਾਂਭਣਾ, ਜਦੋਂ ਮਰਹੱਟਿਆਂ ਨੇ ਜਾ ਕੇ ਦਿੱਲੀ ਉੱਤੇ ਹੱਲਾ ਬੋਲਿਆ, ਇਹਨਾਂ ਦੇ ਪੈਰ ਹਿੱਲ ਗਏ, ਇਹ ਮਰਹੱਟਿਆਂ ਦੇ ਹੱਲੇ ਨੂੰ ਚੱਲ ਨਹੀਂ ਸਕੇ, ਬਰਦਾਸ਼ਤ ਨਹੀਂ ਕਰ ਸਕੇ, ਇਹਨਾਂ ਕਾਬਲੀ ਪਠਾਣਾ ਨੇ ਕੀ ਕੀਤਾ ਵੀ ਇਹ ਦਿੱਲੀ ਨੂੰ ਛੱਡ ਕੇ ਭੱਜ ਗਏ ਹਨ।
ਨਜੀਬ ਗੜੇ ਜਾਂ ਨਜੀਬਾ ਵੜਾ।
ਸਤ ਸੰਗਤ ਜੀ ਆ ਸਹਾਰਨਪੁਰ ਜਾਈਏ ਨਾ, ਉਥੇ ਇਹ ਨਜੀਬ ਖਾਂ ਰੋਹੇਲੇ ਨੇ, ਇਹਨੂੰ ਨਜੀਬ ਦੋਲਾ ਵੀ ਕਹਿੰਦੇ ਨੇ, ਇਸ ਨਜੀਬ ਖਾਂ ਰੋਹੇਲੇ ਨੇ ਇੱਕ ਕਿਲਾ ਬਣਾਇਆ ਹੋਇਆ ਸੀ ਸਹਾਰਨਪੁਰ ਵਿੱਚ, ਦਿੱਲੀ ਤੋਂ ਭੱਜ ਕੇ ਇਹ ਸਹਾਰਨਪੁਰ ਚਲਾ ਗਿਆ ਤੇ ਜਾ ਕੇ ਉਸ ਕਿਲੇ ਵਿੱਚ ਆਕੀ ਹੋ ਗਿਆ, ਉਸ ਕਿਲੇ ਵਿੱਚ ਬੈਠ ਗਿਆ।
ਮਰਹੱਟੇ ਡੇਰਾ ਆਏ ਦਿੱਲੀ ਕਰਾ,
ਮਰਹੱਟਿਆਂ ਨੇ ਹੁਣ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ, ਮਰਹੱਟੇ ਦਿੱਲੀ ਉੱਤੇ ਕਾਬਜ ਹੋ ਗਏ, ਜਿੰਨੇ ਮਰਹੱਟੇ ਸੀ ਇਹਨਾਂ ਨੇ ਮੁਗਲ ਗਾਜਦੀ ਨੂੰ ਨਾਲ ਲੈ ਕੇ ਦਿੱਲੀ ਦਾ ਰਾਜ ਭਾਗ ਸਾਂਭ ਲਿਆ।
ਦੋਹੇਰਾ ਮਲਹਾਰ ਰਾਗੋ ਦੋਏ ਸੀਦੀਏ ਉਹ ਤੁਕੋ ਹੁਲਕਰ ਥੋਏ।
ਇੱਕ ਸੀ ਮਲਹਾਰ ਰਾਓ, ਦੂਜਾ ਸੀ ਰਾਗੋ ਰਾਓ, ਇਹ ਦੋਵੇਂ ਮਰਹੱਟਿਆਂ ਦੇ ਬੜੇ ਵੱਡੇ ਜਰਨੈਲ ਸੀ, ਬੜੇ ਵੱਡੇ ਸੂਰਮੇ ਸਨ, ਤੇ ਇਹਨਾਂ ਦੋਹਾਂ ਦੀ ਆਪਸ ਵਿੱਚ ਸੰਧੀ ਸੀ।
ਆਏ ਦਿੱਲੀ ਬੋ ਦਿਨ ਰੇ ਅਗੇ ਚੜ੍ਹ ਨਾ ਕੋਏ।
ਇਹ ਸਾਧ ਸੰਗਤ ਜੀ ਮੁਗਲ ਗਾਜਦੀ ਦੇ ਨਾਲ, ਮੁਗਲ ਗਾਜਦੀ ਦੀ ਸਹਾਇਤਾ ਵਾਸਤੇ ਦਿੱਲੀ ਤੇ ਚੜ੍ਹ ਕੇ ਆਏ ਸੀ। ਹੁਣ ਦਿੱਲੀ ਜਦੋਂ ਇਹਨਾਂ ਨੇ ਛੁਡਾ ਲਈ ਤੇ ਦਿੱਲੀ ਦੇ ਵਿੱਚ ਹੀ ਰਹਿਣ ਲੱਗ ਪਏ, ਪਰ ਦਿੱਲੀ ਤੋਂ ਅੱਗੇ ਜਿਹੜੇ ਕਾਬਲ ਸੀ, ਇਧਰ ਮਾਫ ਕਰਨਾ ਕਾਬਲੀ ਪਠਾਨ ਸੀ, ਇਧਰ ਪਾਣੀਪਤ, ਅੱਗੇ ਸੋਨੀਪਤ, ਇਧਰ ਨੂੰ ਇਹਨਾਂ ਨੇ ਹਿਰਦਾ ਨਹੀਂ ਕੀਤਾ ਵੀ ਉਹਨਾਂ ਤੇ ਵੀ ਜਾ ਕੇ ਚੜਾਈ ਕਰੀਏ, ਉਹਨਾਂ ਨਾਲ ਵੀ ਜਾ ਕੇ ਲੜਾਈ ਕਰੀਏ।
ਅੱਗੇ ਗਿਲਜਨ ਤੇ ਵਹਿ ਵੀ ਡਰੇ,
ਮਰਹੱਟੇ ਅੱਗੇ ਇਹਨਾਂ ਗਿਲਜਿਆਂ ਤੋਂ, ਇਹਨਾਂ ਪਠਾਣਾ ਤੋਂ, ਇਹਨਾਂ ਅਫਗਾਨੀਆਂ ਤੋਂ ਡਰਦੇ ਸਨ। ਇਹਨਾਂ ਨੂੰ ਇੰਨਾ ਹੀ ਹੋ ਗਿਆ ਵੀ ਦਿੱਲੀ ਉੱਤੇ ਕਾਬਜ ਹੋ ਗਿਆ, ਇੰਨਾ ਹੀ ਬਹੁਤ ਹੈ ਵੀ ਅੱਗੇ ਜਾ ਕੇ ਗਿਲਜਿਆਂ ਤੋਂ ਜ਼ਰੂਰੀ ਮਰਨਾ, ਤੇ ਉਹਨਾਂ ਤੋਂ ਡਰਦੇ ਸੀ। ਸਾਧ ਸੰਗਤ ਜੀ ਇਹ ਤਾਂ ਇੱਕੋ ਇੱਕ ਗੁਰੂ ਦਾ ਖਾਲਸਾ ਪੰਥ ਸੀ ਵੀ ਜਿਹੜਾ ਇਹਨਾਂ ਗਿਲਜਿਆਂ ਉੱਤੇ ਭੁੱਖੇ ਬਾਜਾਂ ਵਾਂਗੂ ਟੁੱਟ ਕੇ ਪੈ ਜਾਂਦਾ ਸੀ, ਇਹਨਾਂ ਨੂੰ ਤਿੱਤਰ ਬਟੇਰ ਸਮਝ ਕੇ, ਇਹ ਹਿੰਦੁਸਤਾਨ ਦੀ ਇੱਜ਼ਤ ਨੂੰ, ਇੱਥੋਂ ਦੀਆਂ ਬਹੁ ਬੇਟੀਆਂ ਨੂੰ ਜਦੋਂ ਬੰਨ ਕੇ ਲੈ ਜਾਂਦੇ ਸੀ, ਤੇ ਗੁਰੂ ਦਾ ਖਾਲਸਾ ਪੰਥ ਹੀ ਸੀ ਜਿਹੜਾ ਇਹਨਾਂ ਨਾਲ ਪੰਜਾ ਪਾਉਂਦਾ ਸੀ ਤੇ ਹਿੰਦੁਸਤਾਨ ਦੀ ਇੱਜ਼ਤ ਬਚਾਉਂਦਾ ਸੀ। ਇਹ ਮਰਹੱਟੇ ਡਰਦੇ ਨੇ, ਇਹਨਾਂ ਦੇ ਨਾਲ ਲੜਨ ਵਾਸਤੇ ਦਿੱਲੀ ਤੋਂ ਅੱਗੇ ਨਹੀਂ ਗਏ।
ਹਾਂਜੀ, ਅੱਗੇ ਡੇਰੋ ਸੋਨਾ ਕਰੇ,
ਦਿੱਲੀ ਤੋਂ ਅੱਗੇ ਇਹਨਾਂ ਨੇ ਆਪਣਾ ਡੇਰਾ ਹੀ ਨਹੀਂ ਕੀਤਾ। ਉਹਨਾਂ ਕਾਬਲੀ ਪਠਾਣਾ ਤੋਂ, ਅਫਗਾਨੀਆਂ ਤੋਂ ਡਰਦੇ ਨੇ, ਬੜੇ ਭੈ ਭੀਤ ਨੇ। ਸਾਧ ਸੰਗਤ ਜੀ ਇੱਕ ਵੇਰਾ ਜਿੰਨੀਆਂ ਮਾਰਸ਼ਲ ਕੌਮਾਂ ਨੇ, ਇਹਨਾਂ ਦੇ ਜਰਨੈਲ ਇਕੱਠੇ ਹੋ ਗਏ, ਹਰ ਕੋਈ ਜਰਨੈਲ ਆਪੋ ਆਪਣੀ ਕੌਮ ਦੀ ਸਲਾਘਾ ਕਰਨ ਲੱਗਾ ਵੀ ਸਾਡੀ ਕੌਮ ਵਿੱਚ ਇਹ ਸੂਰਮ ਗਤੀ ਹੈ, ਸਾਡੀ ਕੌਮ ਨੇ ਇਹ ਕੁਰਬਾਨੀਆਂ ਕੀਤੀਆਂ ਨੇ, ਇਹੋ ਜਿਹੇ ਯੋਧੇ ਹੋਏ ਨੇ। ਫਿਰ ਮਰਹੱਟਿਆਂ ਦਾ ਜਰਨੈਲ ਬੋਲਿਆ, ਉਹ ਕਹਿਣ ਲੱਗਾ ਸਾਡੀ ਕੌਮ ਇੰਨੀ ਸੂਰਵੀਰ ਹੈ, ਇੰਨੀ ਬਹਾਦਰ ਹੈ, ਅਸੀਂ ਹੁੰਦੇ ਹਾਂ ਮਰਹੱਟੇ, ਮਰਹੱਟੇ, ਅਸੀਂ ਮਰ ਕੇ ਮੈਦਾਨੇ ਜੰਗ ਵਿੱਚੋਂ ਪਿੱਛੇ ਹਟਦੇ ਹਾਂ। ਮਰਹੱਟੇ ਦਾ ਉਹਨੇ ਭਾਵ ਕਿਹਾ ਵੀ ਅਸੀਂ ਮਰ ਕੇ ਮੈਦਾਨੇ ਜੰਗ ਦੇ ਵਿੱਚੋਂ ਪਿੱਛੇ ਹਟਦੇ ਹਾਂ। ਉਥੇ ਫਿਰ ਇੱਕ ਸਿੱਖ ਪੰਥ ਦਾ, ਗੁਰੂ ਖਾਲਸੇ ਪੰਥ ਦਾ ਜਰਨੈਲ ਬੈਠਾ ਸੀ, ਉਹਨਾਂ ਆਖਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹਾ ਇਹ ਖਾਲਸਾ ਪੰਥ ਸਾਜਿਆ ਵੀ ਮਰਹੱਟਿਓ, ਤੁਸੀਂ ਤਾਂ ਮਰ ਕੇ ਮੈਦਾਨੇ ਜੰਗ ਵਿੱਚੋਂ ਪਿੱਛੇ ਹਟ ਜਾਂਦੇ ਹੋ, ਇਹ ਗੁਰੂ ਦਾ ਖਾਲਸਾ ਪੰਥ ਮਰ ਕੇ ਵੀ ਮੈਦਾਨੇ ਜੰਗ ਵਿੱਚੋਂ ਪਿੱਛੇ ਨਹੀਂ ਹਟਦਾ। ਤਾਰੀਖ ਸ਼ਾਦੀ ਭਰਦੀ ਹੈ, ਇਤਿਹਾਸ ਗਵਾਹ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਖੱਬੇ ਹੱਥ ਦੀ ਤਲੀ ਉੱਤੇ ਉਹਨਾਂ ਦਾ ਸੀਸ ਹੈ, ਸੱਜੇ ਹੱਥ ਵਿੱਚ ਖੰਡਾ ਤੇ ਵੈਰੀਆਂ ਦੇ ਆਹੂ ਲਾ ਰਹੇ ਨੇ। ਤੇ ਇਹ ਮਰਹੱਟੇ ਇਹ ਤਾਂ ਇਹਨਾਂ ਪਠਾਣਾ ਤੋਂ, ਇਹ ਜਿਹੜੇ ਦੁਰਾਨੀ ਸੀ ਅਫਗਾਨੀ ਸੀ, ਇਹਨਾਂ ਤੋਂ ਡਰਦੇ ਸੀ, ਇਸ ਕਰਕੇ ਦਿੱਲੀ ਤੋਂ ਅੱਗੇ ਨਹੀਂ ਵਧੇ।
ਇਹ ਬਿਦ ਬੀਤਣ ਭਇਓ ਸੋ ਸਾਲ,
ਜਦੋਂ ਇਸ ਤਰ੍ਹਾਂ ਇੱਕ ਸਾਲ ਬੀਤ ਗਿਆ,
ਦੀਨਾ ਬੇਗ ਕੋ ਸੁਣੋ ਹਵਾਲ,
ਤੇ ਜਿਹੜਾ ਜਲੰਧਰ ਦਾ ਸੂਬਾ ਸੀ ਅਦੀਨਾ ਬੇਗ, ਹੁਣ ਉਹਦਾ ਹਾਲ ਸੁਣੋ। ਮਰਹੱਟੇ ਦਿੱਲੀ ਉੱਤੇ ਕਾਬਜ ਨੇ, ਇੱਕ ਸਾਲ ਬੀਤ ਗਿਆ, ਸੂਬਾ ਜਲੰਧਰ ਸੀ ਅਦੀਨਾ ਬੇਗ, ਇਹਨੂੰ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਨੇ ਹਰਾ ਕੇ ਜਲੰਧਰ ਦਾ ਸੂਬਾ ਨਾਸਰ ਖਾਨ ਨੂੰ ਬਣਾਇਆ ਸੀ ਤੇ ਇਹਨੂੰ ਜਲੰਧਰ ਦੇ ਵਿੱਚੋਂ ਕੱਢ ਦਿੱਤਾ ਸੀ। ਇਹ ਵੀ ਮੁਗਲ ਸੀ ਨਾ, ਤੇ ਨਾਸਰ ਖਾਂ ਪਠਾਨ ਸੀ, ਇਹ ਅਫਗਾਨੀ ਸੀ, ਇਹ ਦੁਰਾਨੀ ਸੀ, ਤੇ ਸਾਧ ਸੰਗਤ ਜੀ ਇਹਨੂੰ ਉਥੋਂ ਕੱਢ ਦਿੱਤਾ ਸੀ ਅਦੀਨਾ ਬੇਗ ਨੂੰ।
ਪਹਾੜਨ ਮੈਂ ਹੁਣ ਪਾਇਓ ਜ਼ਵਾਲਾ,
ਤੇ ਜਦੋਂ ਜਲੰਧਰ ਦੀ ਸੂਬੇਦਾਰੀ ਦੇ ਵਿੱਚੋਂ ਇਹ ਹੱਥ ਧੋ ਬੈਠਾ, ਜਲੰਧਰ ਨੂੰ ਹਾਰ ਗਿਆ ਤੇ ਇਹ ਪਹਾੜਾਂ ਵਿੱਚ ਜਾ ਬੈਠਾ ਸੀ ਅਦੀਨਾ ਬੇਗ। ਉਥੇ ਜਾ ਕੇ ਇਹਨੇ ਬਹੁਤ ਦੁੱਖ ਤੇ ਭੁੱਖ ਕੱਟੀ, ਬੜੇ ਬੜੇ ਦੁੱਖ ਪਾਏ।
ਰਿਓ ਨਾ ਥੋਸ ਪੱਲੇ ਮਾਲ,
ਕਹਿੰਦੇ ਅਦੀਨਾ ਬੇਗ ਦੇ ਪੱਲੇ ਕੋਈ ਮਾਲ ਨਾ ਬਚਿਆ,
ਮੁਲਕ
ਕੋਈ ਧਨ ਨਾ ਰਿਹਾ, ਕੋਈ ਦੌਲਤ ਨਾ ਰਹੀ।
ਮੁਲਕ ਯਾਦ ਕਰ ਹੋਕੇ ਭਰੇ,
ਆਪਣੇ ਮੁਲਕ ਨੂੰ ਜਲੰਧਰ ਨੂੰ ਯਾਦ ਕਰ ਕਰਕੇ ਹੋਕੇ ਭਰਦਾ ਸੀ, ਭੁੱਬਾਂ ਮਾਰ ਮਾਰ ਕੇ ਰੋਂਦਾ ਸੀ।
ਬਿਨਾਂ ਜ਼ੋਰ ਕਿਚ ਨਾਈ ਸਰੇ,
ਹੁਣ ਜ਼ੋਰ ਤੋਂ ਬਿਨਾਂ ਕੁਝ ਸਰ ਵੀ ਨਹੀਂ ਸਕਦਾ। ਅਦੀਨਾ ਬੇਗ ਨੇ ਫੌਜ ਰੱਖੀ ਹੋਈ ਸੀ, ਹੁਣ ਫੌਜ ਦਾ ਖਰਚਾ, ਉਹਨਾਂ ਨੇ ਤਨਖਾਹ ਵੀ ਲੈਣੀ ਹੈ, ਉਹਨਾਂ ਨੂੰ ਨਿਤ ਲੰਗਰ ਪ੍ਰਸ਼ਾਦਾ ਵੀ ਛਕਾਉਣਾ, ਇਹਦੇ ਕੋਲ ਇੰਨਾ ਪੈਸਾ ਹੀ ਕੋਈ ਨਹੀਂ ਸੀ, ਜਿੰਨਾ ਹੈ ਸੀ ਵੰਡ ਬੈਠਾ, ਤਨਖਾਹਾਂ ਦੇ ਬੈਠਾ, ਪੱਲੇ ਹੁਣ ਪੈਸਾ ਨਾ ਰਿਹਾ ਤੇ ਰੋਂਦਾ। ਤੇ ਹੁਣ ਇੰਨੀ ਤਾਕਤ ਵੀ ਕੋਈ ਨਹੀਂ ਕਿ ਇਹ ਜਲੰਧਰ ਉੱਤੇ ਮੁੜ ਕੇ ਹੱਲਾ ਕਰੇ ਤੇ ਉਹਨਾਂ ਪਠਾਣਾ ਦੇ ਕੋਲੋਂ ਆਪਣਾ ਰਾਜ ਭਾਗ ਵਾਪਸ ਲੈ ਲਵੇ। ਇਹਦੇ ਵਿੱਚ ਇੰਨਾ ਹੁਣ ਜ਼ੋਰ ਤੇ ਤਾਣ ਨਹੀਂ ਸੀ।
ਮਾੜੇ ਸ਼ਾਹ ਜਿਮ ਖੇਪਾਂ ਭਰੇ,
ਮਾੜੇ ਸ਼ਾਹੂਕਾਰ ਵਰਗਾ ਇਹਦਾ ਹਾਲ ਹੋ ਗਿਆ। ਹੁਣ ਫੌਜ ਰੱਖੀ ਹੈ, ਫੌਜ ਨੂੰ ਤਨਖਾਹ ਦੇਣੀ ਹੈ, ਉਹਨਾਂ ਨੂੰ ਥੋੜੇ ਬਹੁਤੇ ਪੈਸੇ ਦੇ ਦਿਆ ਕਰੇ ਤੇ ਆਖੇ ਕਹਿੰਦਾ ਵੀ ਇਹਦੇ ਨਾਲ ਗੁਜ਼ਾਰਾ ਕਰੋ, ਬਾਕੀ ਤੁਹਾਡਾ ਹਿਸਾਬ ਕਿਤਾਬ ਮੁੜ ਕੇ ਕਰਾਂਗਾ।
ਬਿਨਾ ਦਾਵ ਕੁਛ ਸੁਣਾ ਸਰੇ,
ਇਹ ਹੁਣ ਦਾ ਪੇਚ ਸੋਚਦਾ ਵੀ ਕੋਈ ਇਹੋ ਜਿਹਾ ਦਾ ਪੇਚ ਲੱਭੇ ਵੀ ਜਿਹਦੇ ਨਾਲ ਮੈਂ ਜਲੰਧਰ ਦਾ ਰਾਜ ਭਾਗ ਮੁੜ ਕੇ ਪ੍ਰਾਪਤ ਕਰ ਲਵਾਂ।
ਹਾਂਜੀ, ਸੋਵੈ ਦਿੱਲੀ ਸੋਵੈ ਗਿਣਤੀ ਦਿਲ ਮੈਂ ਕਰਾਏ।
ਅਦੀਨਾ ਬੇਗ ਆਪਣੇ ਦਿਲ ਦੇ ਵਿੱਚ ਬੜੀਆਂ ਬੜੀਆਂ ਸੋਚਾਂ ਸੋਚਦਾ ਹੈ, ਬੜੀਆਂ ਗਿਣਤੀਆਂ ਮਿਣਤੀਆਂ ਸੋਚਦਾ ਹੈ ਕਿ ਮੇਰਾ ਰਾਜ ਭਾਗ ਜਲੰਧਰ ਦੀ ਸੂਬੇਦਾਰੀ ਜੋ ਮੇਰੇ ਕੋਲੋਂ ਖੁਸ ਗਈ ਹੈ ਉਹ ਮੈਨੂੰ ਕਿਵੇਂ ਪ੍ਰਾਪਤ ਹੋਵੇ।
ਉਸੇ ਕੁਝ ਦਿਸੇ ਨਹੀਂ,
ਪਰ ਇਹਨੂੰ ਕੋਈ ਵੀ ਉਪਾਅ ਨਹੀਂ ਸੁਝਦਾ, ਇਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ।
ਦੋਹੇਰਾ ਬਹੁਤ ਮਨਸੂਬੇ ਚੱਕ ਰਿਹਾ, ਬਣੇ ਨਾ ਕਿਚੋ ਪਾਏ।
ਬੜੇ ਬੜੇ ਮਨਸੂਬੇ ਕੀਤੇ, ਬੜੀਆਂ ਬੜੀਆਂ ਵਿਉਮਤਾਂ ਬਣਾਈਆਂ, ਪਰ ਕੋਈ ਇਹਦੇ ਕੋਲੋਂ ਉਪਾਅ ਨਾ ਹੋ ਸਕਿਆ।
ਉਸੇ ਸਿੱਖ ਇੱਕ ਢਿੱਗ ਹੋ ਤੋ ਤਿੰਨ ਬਿਦ ਦਈ ਬਤਾਏ।
ਫੌਜ ਦੇ ਵਿੱਚ ਇੱਕ ਗੁਰੂ ਦਾ ਸਿੱਖ ਵੀ ਭਰਤੀ ਸੀ, ਉਹਨੇ ਵੇਖਿਆ ਵੀ ਅਦੀਨਾ ਬੇਗ ਚਿੰਤਾ ਤੁਰ ਹੈ, ਇਹ ਚਿੰਤਾ ਦੇ ਸਮੁੰਦਰ ਵਿੱਚ ਗਲਤਾਨ ਹੈ। ਉਸ ਸਿੱਖ ਨੇ ਫਿਰ ਅਦੀਨਾ ਬੇਗ ਨੂੰ ਇੱਕ ਵਿਧ ਦੱਸੀ ਹੈ।
ਜੋ ਪਏ ਬਦਭਾਗ ਸਿੰਘ ਸੋ ਜੋ ਬਣ ਆਵੇ, ਸਿੰਘ ਲਾਤ ਸੋ ਤੁਰਤ ਮੰਗਾਵੇ।
ਉਹ ਸਿੱਖ ਨੇ ਦੱਸਿਆ ਹੈ ਕਿ ਜੇ ਬਦਭਾਗ ਸਿੰਘ ਸੋਢੀ ਨਾਲ ਤੇਰੀ ਬਣ ਆਵੇ, ਜੇ ਉਹਦੇ ਨਾਲ ਤੇਰੀ ਬਣ ਜਾਵੇ ਤੇ ਉਹ ਤੁਰਤੇ 1,00,000 ਸਿੰਘ ਮੰਗਵਾ ਸਕਦਾ ਤੇਰੀ ਮਦਦ ਵਾਸਤੇ, ਤੇਰੀ ਸਹਾਇਤਾ ਵਾਸਤੇ।
ਜਮੈ ਨਵਾਬ ਸੋ ਐਸੀ ਸੁਣੀ,
ਜਦੋਂ ਇਸ ਨਵਾਬ ਨੇ ਸਿੱਖ ਤੋਂ ਇਹ ਵਚਨ ਸੁਣੇ ਹਨ,
ਉਸ ਕੋ ਲੋੜ ਪਈ ਚੋਗਣੀ,
ਇਹਨੂੰ ਤਾਂ ਪਹਿਲਾਂ ਹੀ ਚੋਗਣੀ ਲੋੜ ਸੀ, ਇਹਨੂੰ ਤਾਂ 4 ਗੁਣਾ ਵੱਧ ਲੋੜ ਸੀ।
ਫਿਰ ਸਿੰਘਨ ਪਰ ਬਾਤ ਵੈ ਆਏ,
ਹੁਣ ਮੁੜ ਕੇ ਫਿਰ ਸਿੰਘਾਂ ਉੱਤੇ ਗੱਲ ਆ ਗਈ, ਹੁਣ ਮੁੜ ਕੇ ਫਿਰ ਸਿੰਘਾਂ ਉੱਤੇ ਗੱਲ ਆਈ ਹੈ ਕਿ ਵਡਭਾਗ ਸਿੰਘ ਜੀ ਨੇ ਕਿਸ ਤਰ੍ਹਾਂ ਗੁਰੂ ਖਾਲਸੇ ਪੰਥ ਨੂੰ ਸੱਦਿਆ ਤੇ ਕਿਵੇਂ ਗੁਰੂ ਖਾਲਸੇ ਪੰਥ ਨੇ ਆ ਕੇ ਅਦੀਨਾ ਬੇਗ ਦੀ ਮਦਦ ਕੀਤੀ ਹੈ, ਇਹਨੂੰ ਜਲੰਧਰ ਦੀ ਸੂਬੇਦਾਰੀ ਮੁੜ ਕੇ ਦਿਵਾਈ ਹੈ।
ਸੁਣੋ ਸਿੰਘ ਤੁਮ ਗੁਰਮੁਖ ਭਾਈ,
ਸਿੰਘੋ ਇਹ ਗੁਰਮੁਖ ਭਾਈਓ, ਹੁਣ ਤੁਸੀਂ ਉਹ ਪ੍ਰਸੰਗ ਉਹ ਕਥਾ ਸੁਣੋ।
ਵਡਭਾਗ ਸਿੰਘ ਪਰਬਤ ਮੈਂ ਰਹੋ,
ਇਹ ਜੋ ਵਡਭਾਗ ਸਿੰਘ ਸੋਢੀ ਹੈ ਇਹ ਪਰਬਤਾਂ ਵਿਚ ਪਹਾੜਾਂ ਵਿਚ ਜਾ ਵਸਿਆ ਸੀ।
ਕਰਤਾਰਪੁਰੇ ਜਬ ਕਤਲੋ ਬਯੋ,
ਜਦੋਂ ਸਾਧ ਸੰਗਤ ਜੀ ਲਾਹੌਰ ਦੇ ਸੂਬੇ ਨੇ ਕਰਤਾਰਪੁਰ ਸਾਹਿਬ ਜੀ ਨੂੰ ਕਤਲ ਕੀਤਾ ਸੀ, ਤੇ ਅਹਿਮਦ ਸ਼ਾਹ ਅਬਦਾਲੀ ਜੋ ਲਾਹੌਰ ਦਾ ਸੂਬਾ ਥਾਪ ਗਿਆ ਸੀ ਨਾ ਨਾਸਰ ਖਾਂ, ਇਹਨੇ ਕਰਤਾਰਪੁਰ ਸਾਹਿਬ ਜੀ ਨੂੰ ਕਤਲ ਕੀਤਾ ਸੀ। ਬੜੀ ਬੇਰਹਿਮੀ ਨਾਲ ਇਹਨੇ ਕਰਤਾਰਪੁਰ ਸਾਹਿਬ ਜੀ ਉੱਤੇ ਜ਼ੁਲਮ ਕੀਤਾ ਸੀ,
ਧੋਬੀ ਹੱਥ ਕੱਟੇ ਕੱਟ ਖਾਏ,
ਤੇ ਵਡਭਾਗ ਸਿੰਘ ਜੀ ਵੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਰਹਿੰਦੇ ਸੀ। ਜਦੋਂ ਸੂਬੇ ਜਲੰਧਰ ਨੇ ਨਾਸਰ ਖਾਂ ਨੇ ਕਰਤਾਰਪੁਰ ਸਾਹਿਬ ਜੀ ਦੇ ਉੱਤੇ ਬੜਾ ਭਾਰੀ ਹਮਲਾ ਕੀਤਾ, ਕਤਲੇਆਮ ਕੀਤਾ, ਤੇ ਵਡਭਾਗ ਸਿੰਘ ਜੀ ਇੱਥੋਂ ਭੱਜ ਕੇ ਪਹਾੜਾਂ ਨੂੰ ਚਲੇ ਗਏ ਸੀ। ਪਰ ਇਹ ਵਡਭਾਗ ਸਿੰਘ ਆਪਣੇ ਹੱਥਾਂ ਨੂੰ ਦੰਦੀਆਂ ਵੜਦਾ ਸੀ ਕਿ ਮੈਂ ਸੂਬੇ ਜਲੰਧਰ ਦੇ ਕੋਲੋਂ ਇਨ੍ਹਾਂ ਜਲੰਧਰੀਆਂ ਦੇ ਕੋਲੋਂ ਇੱਕ ਵੇਰਾ ਬਦਲਾ ਜ਼ਰੂਰ ਲੈਣਾ, ਇਹ ਵੀ ਆਪਣੇ ਹੱਥਾਂ ਨੂੰ ਚੱਕ ਮਾਰਦਾ ਸੀ।
ਔਰ ਕਿਛ ਤਿਸ ਲਗੈ ਨਾ ਦਾਏ,
ਹਾਂਜੀ
ਔਰ ਕਿਛ ਤਿਸ ਲਗੈ ਨਾ ਦਾਏ,
ਵਡਭਾਗ ਸਿੰਘ ਜੀ ਦਾ ਵੀ ਕੋਈ ਦਾ ਨਹੀਂ ਸੀ ਲੱਗ ਰਿਹਾ। ਹਾਂਜੀ
ਪਠਾਨ ਜੋ ਗੜੀ ਜਲੰਧਰ ਵਾਲੇ,
ਇਹ ਜਲੰਧਰ ਦੀ ਗੜੀ ਵਾਲੇ ਜਿਹੜੇ ਪਠਾਨ ਸੀ ਇਹ ਅਫਗਾਨੀ ਸਨ।
ਜਬ ਲੱਗ ਸਕੋ ਨਾ ਉਸ ਕੋ ਮਾਰੇ,
ਭਗਤ ਸਿੰਘ ਸੋਚਦਾ ਸੀ ਵੀ ਜਿੰਨੇ ਸਮੇਂ ਤੱਕ ਮੈਂ ਇਹਨਾਂ ਨੂੰ ਮਾਰ ਨਹੀਂ ਲੈਂਦਾ, ਮੈਂ ਬਦਲਾ ਨਹੀਂ ਲੈ ਲੈਂਦਾ,
ਹਮ ਗੁਰੂ ਕੋ ਦਿਨੋ ਫੂਕ,
ਇਹਨਾਂ ਅਫਗਾਨੀਆਂ ਨੇ ਇਤਨਾ ਕਹਿਰ ਕੀਤਾ, ਇਹਨਾਂ ਨੇ ਗੁਰੂ ਘਰ ਦੀ ਵੀ ਬੇਅਦਬੀ ਕੀਤੀ ਹੈ ਵੀ ਕਰਤਾਰਪੁਰ ਸਾਹਿਬ ਜੋ ਗੁਰਦੁਆਰਾ ਥੰਮ ਸਾਹਿਬ ਹੈ ਉਹ ਵੀ ਇਨ੍ਹਾਂ ਨੇ ਸਾੜ ਕੇ ਸਵਾਹ ਕਰ ਦਿੱਤਾ। ਇਨ੍ਹਾਂ ਪਠਾਣਾ ਨੇ ਗੁਰਦੁਆਰਾ ਜੋ ਥੰਮ ਸਾਹਿਬ ਹੈ ਜਿਹਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਟਾਲੀ ਦਾ ਥੰਮ ਖੜਾ ਕੀਤਾ ਸੀ ਉਹਨੂੰ ਸਾਧ ਸੰਗਤ ਜੀ ਨਾਲ ਪਠਾਣਾ ਨੇ ਅਗਨ ਭੇਟ ਕਰ ਦਿੱਤਾ ਸੀ, ਤੇ ਵਡਭਾਗ ਸਿੰਘ ਸੋਚਦਾ ਹੈ ਵੀ ਇਨ੍ਹਾਂ ਨੇ ਗੁਰਦੁਆਰਾ ਥੰਮ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਉਹਨੂੰ ਅੱਗ ਲਾਈ ਹੈ।
ਵਡਭਾਗ ਸਿੰਘ ਦਿਲਿਓ ਉੱਠੇ ਕੂਕ,
ਇਹਦਾ ਦਿਲ ਕੂਕਦਾ ਸੀ, ਇਹ ਵਡਭਾਗ ਸਿੰਘ ਦਿਲੋਂ ਰੋਂਦਾ ਸੀ ਵੀ ਇਨ੍ਹਾਂ ਨੇ ਥੰਮ ਸਾਹਿਬ ਜੀ ਦੀ ਬੜੀ ਵੱਡੀ ਬੇਅਦਬੀ ਕੀਤੀ ਹੈ।
ਸਿਰ ਤੇ ਪੱਗ ਸੁਦੀਨੀ ਦਾ,
ਇਹ ਵਡਭਾਗ ਸਿੰਘ ਜੀ ਨੇ ਕੀ ਕੀਤਾ ਵੀ ਆਪਣੇ ਸਿਰ ਤੋਂ ਪੱਗ ਲਾ ਦਿੱਤੀ,
ਬਨੋ ਜਲੰਧਰ ਕੋ ਮੈਂ ਮਾਰ,
ਆਪਣੇ ਸਿਰ ਤੋਂ ਪੱਗ ਲਾ ਦਿੱਤੀ, ਦਸਤਾਰ ਲਾ ਦਿੱਤੀ, ਤੇ ਇਹ ਪ੍ਰਣ ਕੀਤਾ ਵੀ ਇਨ੍ਹਾਂ ਜਲੰਧਰੀਆਂ ਨੂੰ ਇਨ੍ਹਾਂ ਅਫਗਾਨੀਆਂ ਨੂੰ ਪਠਾਣਾ ਨੂੰ ਮਾਰ ਕੇ ਜਲੰਧਰ ਦੇ ਵਿਚ ਕਤਲੇਆਮ ਕਰਕੇ ਫਿਰ ਮੈਂ ਆਪਣੇ ਸਿਰ ਤੇ ਪੱਗ ਬੰਨਾਂਗਾ, ਮੈਂ ਗੁਰੂ ਘਰ ਦੀ ਬੇਅਦਬੀ ਦਾ ਬਦਲਾ ਲਵਾਂਗਾ, ਫਿਰ ਮੈਂ ਆਪਣੇ ਜਿਹੜੀ ਸਿਰ ਤੇ ਹੈ ਇਹ ਦਸਤਾਰ ਸਜਾਵਾਂਗਾ।
ਦੋਹਰਾ ਦੋਨੋ ਦੁਖੀਏ ਅੱਤ ਦਿਲ ਮਿਲ ਦੋ ਮੈਂ ਚਾਹੇ ਕਾਮ,
ਦੋਵੇਂ ਹੀ ਦੁਖੀ ਸੀ, ਉਧਰ ਅਦੀਨਾ ਬੇਗ ਵੀ ਬੜਾ ਦੁਖੀ ਹੈ, ਉਹਦੇ ਕੋਲੋਂ ਸੂਬੇਦਾਰੀ ਖੋਹੀ ਗਈ ਹੈ, ਤੇ ਵਡਭਾਗ ਸਿੰਘ ਵੀ ਬੜਾ ਦੁਖੀ ਹੈ, ਗੁਰੂ ਘਰ ਦੀ ਬੇਅਦਬੀ ਹੋਈ ਸੀ, ਤੇ ਨਾਲੇ ਸੂਬੇ ਜਲੰਧਰ ਨੇ ਨਾਸਰ ਖਾਂ ਨੇ ਇਹਨੂੰ ਕੁੱਟ ਕੁੱਟ ਕੇ ਇੱਥੋਂ ਕੱਢਿਆ ਸੀ। ਕਹਿੰਦੇ ਦੋਵੇਂ ਦੁਖੀ ਨੇ ਤੇ ਦੋਵਾਂ ਦਾ ਹੁਣ ਆਪਸ ਵਿਚ ਮੇਲ ਹੋਇਆ।
ਜਿਸੈ ਸਮਾਂ ਤਿਮ ਆਪ ਜਾ ਸੁਗਰੀਵ ਮਿਲੇ ਜਿਮ ਰਾਮ,
ਇਹ ਤਾਂ ਭਾਈ ਤ੍ਰੇਤੇ ਯੁੱਗ ਵਾਲਾ ਸਮਾਂ ਆ ਬਣਿਆ ਹੈ, ਜਿਵੇਂ ਸੁਗਰੀਵ ਵੀ ਦੁਖੀ ਸੀ ਤੇ ਭਗਵਾਨ ਰਾਮ ਚੰਦਰ ਜੀ ਵੀ ਦੁਖੀ ਸੀ, ਦੋਵੇਂ ਆਪਸ ਵਿਚ ਮਿਲ ਪਏ, ਹੁਣ ਇਹ ਦੋਵੇਂ ਦੁਖੀ ਨੇ, ਵਡਭਾਗ ਸਿੰਘ ਵੀ ਦੁਖੀ ਹੈ ਤੇ ਅਦੀਨਾ ਬੇਗ ਵੀ ਦੁਖੀ ਹੈ, ਇਹ ਦੋਵੇਂ ਵੀ ਆਪਸ ਵਿਚ ਮਿਲੇ ਹਨ।
ਰਾਜਪੁਰੇ ਰਹਿ ਦੀਨਾ ਬੇਗ,
ਜਿਹੜਾ ਦੀਨਾ ਬੇਗ ਹੈ ਇਹ ਰਾਜਪੁਰੇ ਦੀ ਧਰਤੀ ਤੇ ਰਹਿੰਦਾ ਸੀ।
ਮੁਰਗੀ ਚਲੈ ਕੁਲਾਹਲ ਬੇਗ,
ਇਹ ਅਦੀਨਾ ਬੇਗ ਗੁਰੂ ਘਰ ਉੱਤੇ ਥੋੜੀ ਬਹੁਤ ਸ਼ਰਧਾ ਵੀ ਰੱਖਦਾ ਸੀ। ਗੁਰੂ ਦੇ ਨਿਮਿਤ ਉਨ੍ਹਾਂ ਹਾਲਾਂ ਵਿਚ ਵੀ ਇਹ ਲੰਗਰ ਲਾਉਂਦਾ ਸੀ, ਹਾਲਾਂਕਿ ਇਹਦੇ ਪੱਲੇ ਕੁਝ ਨਹੀਂ ਸੀ ਬਚਿਆ। ਉਸ ਹਾਲਾਤ ਵਿਚ ਵੀ ਇਹ ਗੁਰੂ ਦੇ ਨਿਮਿਤ ਲੰਗਰ ਲਾਇਆ ਕਰਦਾ ਸੀ।
ਦੋ ਦੁਖੀਏ ਦੁੱਖ ਕੇ ਭਰੇ,
ਦੋਵੇਂ ਇਹ ਦੁਖੀਏ ਨੇ ਦੁੱਖਾਂ ਨਾਲ ਭਰੇ ਹੋਏ ਹਨ।
ਦੇਖੇ ਸੁੱਖ ਕੋ ਹੋਏ ਹੋਏ ਖਰੇ,
ਅੱਖੀਆਂ ਚੁੱਕ ਚੁੱਕ ਕੇ ਸੁੱਖਾਂ ਵੱਲ ਵੇਖਦੇ ਵੀ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ। ਵਡਭਾਗ ਸਿੰਘ ਵੀ ਤੇ ਅਦੀਨਾ ਬੇਗ ਵੀ ਕਹਿੰਦੇ ਅੱਡੀਆਂ ਚੁੱਕ ਚੁੱਕ ਕੇ ਸੁੱਖਾਂ ਵੱਲ ਤੱਕਦੇ ਹਨ।
ਸੂਬੇਦਾਰੀ ਦੁੱਖ ਦੀਨਾ ਬੇਗ,
ਦੀਨਾ ਬੇਗ ਨੂੰ ਸੂਬੇਦਾਰੀ ਜਾਣ ਦਾ ਵੱਡਾ ਭਾਰੀ ਦੁੱਖ ਸੀ।
ਵਡਭਾਗ ਸਿੰਘ ਦੁੱਖ ਥੰਬ ਸੜੇਗ,
ਤੇ ਬਾਬਾ ਵਡਭਾਗ ਸਿੰਘ ਜੀ ਸੋਢੀ ਨੂੰ ਆ ਸਾਧ ਸੰਗਤ ਜੀ ਜੋ ਗੁਰਦੁਆਰਾ ਥੰਮ ਸਾਹਿਬ ਨੂੰ ਇਨ੍ਹਾਂ ਸਾੜਿਆ ਸੀ, ਬੇਅਦਬੀ ਹੋਈ ਸੀ, ਉਹਦਾ ਦੁੱਖ ਸੀ। ਹਾਂਜੀ,
ਦੀਨਾ ਬੇਗ ਕੋ ਗਏ ਵਕੀਲ,
ਦੀਨਾ ਬੇਗ ਨੇ ਜਦੋਂ ਸਿੱਖ ਤੋਂ ਸੁਣਿਆ ਵੀ ਵਡਭਾਗ ਸਿੰਘਾਂ ਨੂੰ ਤੇਰੀ ਮਦਦ ਵਾਸਤੇ ਸੱਦ ਸਕਦੇ, ਤੇ ਅਦੀਨਾ ਬੇਗ ਨੇ ਆਪਣਾ ਇੱਕ ਵਕੀਲ ਵਡਭਾਗ ਸਿੰਘ ਜੀ ਦੇ ਕੋਲ ਭੇਜਿਆ ਹੈ।
ਗੁਰੂ ਮਿਲਨ ਕਚ ਕਰੀ ਨਾ ਢੀਲ,
ਤੇ ਵਡਭਾਗ ਸਿੰਘ ਜੀ ਨੂੰ ਮਿਲਣ ਵਿਚ ਇਸ ਵਕੀਲ ਨੇ ਕੋਈ ਢਿੱਲ ਨਹੀਂ ਕੀਤੀ।
ਦੋਨੋ ਮਿਲਨੇ ਬਾਤ ਠਹਿਰਾਏ,
ਵਕੀਲ ਨੇ ਆ ਕੇ ਗੱਲ ਕੀਤੀ ਵੀ ਅਦੀਨਾ ਬੇਗ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ। ਦੋਵਾਂ ਨੇ ਆਪਸ ਵਿਚ ਮਿਲ ਕੇ ਆ ਦੋਵਾਂ ਦੇ ਮਿਲਣ ਦਾ ਜਿਹੜਾ ਸਮਾਂ ਸੀ ਉਹ ਕਹਿੰਦੇ ਤੈਅ ਕਰ ਲਿਆ।
ਅੱਧ ਵਿਚਾਲੇ ਜਾਗਾ ਠਾਈ,
ਇਹ ਫੈਸਲਾ ਕੀਤਾ ਵਡਭਾਗ ਸਿੰਘ ਜੀ ਕਹਿੰਦੇ ਵੀ ਮੈਂ ਇਥੋਂ ਅੱਧਾ ਰਸਤਾ ਤੈਅ ਕਰਕੇ ਮੈਂ ਆ ਜਾਵਾਂਗਾ, ਅੱਧਾ ਉਧਰੋਂ ਅਦੀਨਾ ਬੇਗ ਆ ਜਾਵੇ, ਤੇ ਵਿਚਕਾਰਲੀ ਜਗ੍ਹਾ ਇਨ੍ਹਾਂ ਨੇ ਮਿਲਣ ਵਾਸਤੇ ਰੱਖ ਲਈ।
ਵਡਭਾਗ ਸਿੰਘ ਆ ਪਹਿਲਾਂ ਖੜਾਇਆ,
ਜਿਹੜੀ ਜਗ੍ਹਾ ਮਿਲਣ ਵਾਸਤੇ ਨਿਯੁਕਤ ਕੀਤੀ ਸੀ, ਮੁਕਰਰ ਕੀਤੀ ਸੀ, ਉਥੇ ਵਡਭਾਗ ਸਿੰਘ ਜੀ ਪਹਿਲਾਂ ਆ ਪਹੁੰਚੇ।
ਤੁਰਤ ਨਵਾਬ ਤਾਂ ਚੱਲ ਆਇਆ,
ਇਥੋਂ ਛੇਤੀ ਹੀ ਨਵਾਬ ਅਦੀਨਾ ਬੇਗ ਵੀ ਆ ਪਹੁੰਚਿਆ ਹੈ।
ਦੋਨੋ ਉਤਰ ਇੱਕ ਜਾ ਆਏ,
ਦੋਵੇਂ ਇੱਕ ਥਾਂ ਤੇ ਉਤਰੇ ਹਨ।
ਹੱਥ ਨੂੰ ਮੈਂ ਹੱਥ ਗੁਰੂ ਦਬਾਏ,
ਦੋਵਾਂ ਨੇ ਹੱਥਾਂ ਵਿਚ ਹੱਥ ਮਿਲਾਏ ਤੇ ਇੱਕ ਦੂਜੇ ਦੇ ਹੱਥ ਘੁੱਟ ਕੇ ਮਿਲੇ ਹਨ।
ਨਵਾਬ ਕਹੋ ਤੁਮ ਪੀਰ ਹਮਾਰੇ,
ਜਿਹੜਾ ਨਵਾਬ ਸੀ ਨਾ ਅਦੀਨਾ ਬੇਗ, ਇਹ ਵਡਭਾਗ ਸਿੰਘ ਜੀ ਨੂੰ ਕਹਿੰਦਾ ਵੀ ਤੁਸੀਂ ਮੇਰੇ ਪੀਰ ਹੋ।
ਗੁਰੂ ਕਹੀ ਇਮਾਨ ਸਲਾਮਤ ਬਿਦਾਰੇ,
ਅੱਗੋਂ ਵਡਭਾਗ ਸਿੰਘ ਜੀ ਕਹਿੰਦੇ ਅਦੀਨਾ ਬੇਗ ਜੀ ਨਵਾਬ ਸਾਹਿਬ ਜੀ ਤੁਹਾਡਾ ਇਮਾਨ ਤੇ ਤੁਹਾਡਾ ਦੀਦਾਰ ਸਲਾਮਤ ਰਹੇ।
ਮਸਨਦ ਇੱਕ ਪੈ ਦੋਨੋ ਬਏ,
ਇੱਕ ਮਸਨਦ ਤੇ ਇੱਕ ਗੱਦੀ ਤੇ ਇੱਕ ਆਸਣ ਤੇ ਦੋਵੇਂ ਇਕੱਠੇ ਬੈਠੇ ਹਨ।
ਆਪਣੇ ਸਭ ਦੁੱਖ ਕਹੇ,
ਦੋਵਾਂ ਨੇ ਆਪੋ ਆਪਣੇ ਦੁੱਖ ਕਹੇ ਹਨ।
ਨਵਾਬ ਕਹੀ ਅਮ ਮੁਲਕ ਦਿਵਾਓ,
ਇਹ ਨਵਾਬ ਕਹਿਣ ਲੱਗਾ ਵੀ ਵਡਭਾਗ ਸਿੰਘ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਤਰਸ ਕਰੋ, ਮੈਨੂੰ ਮੇਰਾ ਮੁਲਕ ਵਾਪਸ ਦਵਾ ਦਿਓ, ਮੇਰੀ ਸੂਬੇਦਾਰੀ ਮੇਰੀ ਨਵਾਬੀ ਮੈਨੂੰ ਵਾਪਸ ਲੈ ਕੇ ਦੇਵੋ।
ਤੁਮ ਹੋ ਪੀਰ ਹਮ ਮੁਰੀਦ ਬਣਾਵੋ,
ਤੁਸੀਂ ਮੇਰੇ ਪੀਰ ਹੋ ਮੈਨੂੰ ਆਪਣਾ ਮੁਰੀਦ ਬਣਾ ਲਵੋ।
ਦੋਹੇਰਾ ਕਰਤਾਰਪੁਰੇ ਜਿਤਨੀ ਕਰੀ ਪਠਾਨ ਜਲੰਧਰ ਵਾਲ,
ਇਹਦੀ ਗੱਲ ਸੁਣ ਕੇ ਵਡਭਾਗ ਸਿੰਘ ਜੀ ਬੋਲੇ ਨੇ, ਕਹਿੰਦੇ ਇਨ੍ਹਾਂ ਜਲੰਧਰੀਆਂ ਨੇ ਜਿੰਨੀ ਕਰਤਾਰਪੁਰ ਸਾਹਿਬ ਜੀ ਨਾਲ ਕੀਤੀ ਹੈ, ਇਨ੍ਹਾਂ ਨੇ ਕਰਤਾਰਪੁਰ ਸਾਹਿਬ ਬੜਾ ਕਤਲੇਆਮ ਕੀਤਾ ਹੈ।
ਕਰੋ ਕਤਲ ਜਲੰਧਰ ਤੂੰ ਲਿਖਦੇ ਨਿਜ ਹੱਥ ਨਾਲ,
ਮੈਂ ਤੇਰੀ ਮਦਦ ਕਰਨ ਨੂੰ ਤਿਆਰ ਹਾਂ ਪਰ ਮੈਂ ਜਲੰਧਰ ਨੂੰ ਕਤਲ ਕਰਕੇ ਬਦਲਾ ਲੈਣਾ। ਜਿਵੇਂ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਜੀ ਨੂੰ ਕਤਲ ਕੀਤਾ ਹੈ ਉਸੇ ਤਰ੍ਹਾਂ ਮੈਂ ਜਲੰਧਰ ਨੂੰ ਕਤਲ ਕਰਕੇ ਬਦਲਾ ਲੈਣਾ, ਇਹ ਤੂੰ ਮੈਨੂੰ ਲਿਖਤੀ ਦੇਣਾ ਕਰ।
ਨਾਸਰ ਅਲੀ ਕੋ ਫੂਕੋ ਤੇਵੇਂ,
ਨਾਸਰ ਖਾਂ ਹੈ ਨਾਸਰ ਅਲੀ, ਇਹਨੂੰ ਮੈਂ ਉਸੇ ਤਰ੍ਹਾਂ ਫੂਕਾਂਗਾ
ਉਹਨੇ ਫੂਕਿਓ ਥੰਮ ਕੋ ਜਿਵੇਂ
ਉਹਨੇ ਗੁਰਦੁਆਰਾ ਥੰਮ ਸਾਹਿਬ ਜੀ ਨੂੰ ਫੂਕਿਆ ਸੀ, ਜਿਵੇਂ ਉਹਨੇ ਗੁਰਦੁਆਰਾ ਥੰਮ ਸਾਹਿਬ ਜੀ ਨੂੰ ਅੱਗ ਲਾਈ ਸੀ। ਸਾਧ ਸੰਗਤ ਜੀ, ਜਦੋਂ ਇਹ ਆਪਸ ਵਿੱਚ ਮਿਲੇ ਨੇ ਵਡਭਾਗ ਸਿੰਘ ਜੀ ਤੇ ਅਦੀਨਾ ਬੇਗ ਜੀ। ਉਸ ਵੇਲੇ ਦਸੰਬਰ 1757 ਦਾ ਸਮਾਂ ਸੀ, ਦਸੰਬਰ ਦਾ ਮਹੀਨਾ ਸੀ। ਤੇ ਇਹ ਜਿਹੜਾ ਨਾਸਰ ਅਲੀ ਖਾਂ ਹੈ, ਜਿਹਨੂੰ ਅਹਿਮਦ ਸ਼ਾਹ ਅਬਦਾਲੀ ਜਲੰਧਰ ਦਾ ਸੂਬਾ ਬਣਾ ਕੇ ਗਿਆ ਸੀ, ਇਹ ਮਰ ਚੁੱਕਾ ਸੀ, ਇਹਦੀ ਮੌਤ ਹੋ ਚੁੱਕੀ ਸੀ। ਤੇ ਹੁਣ ਇਹ ਜੋ ਵਡਭਾਗ ਸਿੰਘ ਜੀ ਬਚਨ ਕਹਿ ਰਹੇ ਨੇ, ਉਹ ਬਚਨ ਇਹ ਕਹਿ ਰਹੇ ਨੇ ਵੀ ਉਹਨੂੰ ਕਬਰ ਦੇ ਵਿੱਚੋਂ ਕੱਢ ਕੇ ਮੈਂ ਫੂਕਣਾ। ਜਿਹੜੀ ਕਬਰ ਦੇ ਵਿੱਚ ਦੱਬਿਆ ਹੋਇਆ ਨਾ, ਉਹ ਕਬਰ ਦੇ ਵਿੱਚੋਂ ਕੱਢ ਕੇ ਉਸ ਨੂੰ ਮੈਂ ਫੂਕਣਾ ਹੈ।
ਜਿਉ ਤੈਂ ਕੋ ਪਠਾਨ ਕਾਏ,
ਜਿਵੇਂ ਉਹਨਾਂ ਪਠਾਣਾ ਨੇ ਆ ਕੇ ਕਰਤਾਰਪੁਰ ਸਾਹਿਬ ਗਊ ਤੇ ਗਰੀਬ ਨੂੰ ਮਾਰਿਆ ਸੀ,
ਹੂਆਂ ਦਿਉ ਸੂਰਜ ਲਾਏ,
ਮੈਂ ਜਲੰਧਰ ਵਿੱਚ ਜਾ ਕੇ ਸੂਰਾਂ ਨੂੰ ਅੱਗ ਲਾਵਾਂਗਾ, ਜਿਵੇਂ ਉਹਨਾਂ ਨੇ ਗਾਵਾਂ ਮਾਰੀਆਂ ਸੀ ਨਾ, ਗਰੀਬਾਂ ਨੂੰ ਮਾਰਿਆ ਸੀ, ਤੇ ਮੈਂ ਇਹਨਾਂ ਪਠਾਣਾ ਦੇ ਸਾਹਮਣੇ, ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਜਿਹੜੇ ਸੂਰ ਨੇ ਉਹਨਾਂ ਨੂੰ ਫੂਕਾਂਗਾ।
ਜਲੰਧਰ ਮੁਸਲੇ ਕਤਲੇ ਕਰੋ,
ਜਿਵੇਂ ਵੀ ਇਹ ਜਲੰਧਰ ਦੇ ਮੁਸਲੇ ਨੇ ਅਫਗਾਨੀ ਨੇ ਸਾਰਿਆਂ ਨੂੰ ਕਤਲ ਕਰਾਂਗਾ।
ਫਿਰ ਟਰਾ ਮੈਂ ਨਾ ਟਰੋ,
ਫਿਰ ਮਤਾ ਤੂੰ ਮੈਨੂੰ ਟਾਲੇ ਕਿ ਵਡਭਾਗ ਸਿਆਂ ਰਹਿਣ ਦੇ ਵੀ ਹੁਣ ਬਸ ਕਰ। ਕਹਿੰਦਾ ਫਿਰ ਮੈਂ ਟਲਣਾ ਕੋਈ ਨਹੀਂ।
ਹਿੰਦਵਾਨੀ ਜੀ ਮੁਗਲਾਨੀ ਫੜਾਓ,
ਜਿਵੇਂ ਇਹਨਾਂ ਨੇ ਕਰਤਾਰਪੁਰ ਸਾਹਿਬ ਜੀ ਤੋਂ ਹਿੰਦਵਾਣੀਆਂ ਨੂੰ ਫੜਿਆ ਸੀ, ਇਹਨਾਂ ਪਠਾਣਾ ਨੇ ਹਿੰਦਵਾਣੀਆਂ ਨੂੰ ਫੜ ਕੇ ਉਹਨਾਂ ਦੀ ਪੱਤ ਰੋਲੀ ਸੀ।
ਜੂਣ ਕੋ ਮੈਂ ਪਠਾਨੀ ਕਰਾਓ,
ਉਸੇ ਤਰ੍ਹਾਂ ਇਹਨਾਂ ਦੀਆਂ ਜੋ ਪਠਾਣਾ ਨੇ ਉਹ ਮੈਂ ਮਜ਼ਹਬੀ ਸਿੰਘਾਂ ਨੂੰ ਵਿਵਾਵਾਂਗਾ।
ਕਸਮ ਸਾ ਤੁਮ ਕੋ ਲਿਖ ਦਿਓ,
ਜੇ ਤੈਨੂੰ ਮੇਰੀਆਂ ਇਹ ਗੱਲਾਂ ਮਨਜ਼ੂਰ ਨੇ ਫਿਰ ਇਸ ਤਰ੍ਹਾਂ ਕਰ ਵੀ ਕੁਰਾਨ ਦੀ ਕਸਮ ਖਾ ਤੇ ਮੈਨੂੰ ਲਿਖ ਕੇ ਦੇ ਦੇ।
ਮੁਲਕ ਦੁਆਬਾ ਮੋਤੇ ਲਿਓ,
ਮੇਰੇ ਕੋਲੋਂ ਇਹ ਜੋ ਦੁਆਬਾ ਮੁਲਕ ਹੈ ਇਹ ਤੂੰ ਲੈ ਲੈ।
ਪਹਿਲੋਂ ਦੀ ਮੈਂ ਦਿਉ ਛਡਾਏ,
ਪਹਿਲਾਂ ਮੈਂ ਤੈਨੂੰ ਸਿੰਘਾਂ ਦੇ ਕੋਲੋਂ ਇਹ ਦੁਆਬਾ ਮੁਲਕ ਛਡਾ ਕੇ ਦੇਵਾਂਗਾ, ਜਦੋਂ ਤੇਰੀ ਇੱਥੇ ਸੂਬੇਦਾਰੀ ਕਾਇਮ ਹੋ ਗਈ।
ਪਾਛੇ ਹਮਰੇ ਮਨ ਪਤੇ ਆਏ,
ਪਿੱਛੋਂ ਫਿਰ ਮੈਂ ਆਪਣੀ ਮਨ ਭਾਉਂਦੀ ਕਰਾਂਗਾ।
ਦੋਹੇਰਾ ਵਡਭਾਗ ਸਿੰਘ ਜੋ ਕਈ ਸੋਨਲੀ ਨੀਮਾਨ,
ਵਡਭਾਗ ਸਿੰਘ ਜੀ ਨੇ ਬਚਨ ਕੀਤੇ ਉਹ ਨਵਾਬ ਅਦੀਨਾ ਬੇਗ ਨੇ ਮੰਨ ਲਏ।
ਖਾਈ ਕਸਮ ਕੁਰਾਨ ਕੀ ਸਾਬਤ ਰੱਖੋ ਈਮਾਨ,
ਅਦੀਨਾ ਬੇਗ ਨੇ ਕੁਰਾਨ ਸ਼ਰੀਫ ਦੀ ਕਸਮ ਖਾਧੀ ਹੈ, ਕਹਿੰਦਾ ਮੈਂ ਆਪਣਾ ਈਮਾਨ ਸਾਬਤ ਰੱਖਾਂਗਾ, ਮੈਂ ਆਪਣੀ ਗੱਲ ਤੋਂ ਮੁਕਰਾਂਗਾ ਨਹੀਂ।
ਵਡਭਾਗ ਸਿੰਘ ਲਿਖ ਖਾਲਸੇ ਕਹੇ, ਹਮ ਗੁਰੂ ਤੁਮ ਸਿੰਘ ਹੋ ਸੇ।
ਉਸ ਵੇਲੇ ਵਡਭਾਗ ਸਿੰਘ ਜੀ ਨੇ ਗੁਰੂ ਖਾਲਸੇ ਪੰਥ ਨੂੰ ਇੱਕ ਚਿੱਠੀ ਲਿਖੀ ਹੈ ਕਿ ਗੁਰੂ ਖਾਲਸਾ ਪੰਥ ਜੀ, ਅਸੀਂ ਤੇ ਤੁਸੀਂ ਇੱਕ ਗੁਰੂ ਦੇ ਸਿੰਘ ਹਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾਲ ਹਾਂ।
ਆਵੋ ਪਰ ਸਵਾਰਤ ਗੁਰ ਕਾਜ,
ਤੁਸੀਂ ਹੁਣ ਪਰ ਸਵਾਰਥ ਵਾਸਤੇ ਆਓ ਤੇ ਨਾਲੇ ਗੁਰੂ ਦੇ ਕਾਰਜ ਵਾਸਤੇ ਆਓ।
ਆਵੋ ਸਭ ਖਾਲਸੋ ਕਰ ਕਰ ਸਾਜ,
ਪਰ ਸਵਾਰਥ ਕੀ ਹੈ ਵੀ ਅਦੀਨਾ ਬੇਗ ਗੁਰੂ ਖਾਲਸੇ ਪੰਥ ਦੀ ਸ਼ਰਨ ਵਿਚ ਆਇਆ, ਸ਼ਰਨ ਪਏ ਦੀ ਲਾਜ ਰੱਖੋ, ਇਹਨੂੰ ਇਹਦਾ ਰਾਜ ਭਾਗ ਵਾਪਸ ਲੈ ਕੇ ਦੇਵੋ। ਤੇ ਗੁਰੂ ਦਾ ਕਾਰਜ ਕੀ ਹੈ ਵੀ ਗੁਰਦੁਆਰਾ ਥੰਮ ਸਾਹਿਬ ਜੀ ਦੀ ਬੇਅਦਬੀ ਇਹਨਾਂ ਪਠਾਣਾ ਨੇ ਅਫਗਾਨੀਆਂ ਨੇ ਕੀਤੀ ਹੈ, ਉਹਨਾਂ ਤੋਂ ਆ ਕੇ ਬਦਲਾ ਲਵੋ।
ਨਵਾਬ ਡੇਰਾ ਤਬ ਕੀਓ ਤਿਆਰ,
ਤੇ ਜਿੰਨਾ ਵੀ ਹੁਣ ਮੈਦਾਨੇ ਜੰਗ ਦਾ ਰਾਜ ਸਾਜ ਹੈ, ਜੰਗੀ ਤਿਆਰੀਆਂ ਕਰਕੇ ਖਾਲਸਾ ਜੀ ਤੁਸੀਂ ਇਧਰ ਜਲੰਧਰ ਨੂੰ ਆਓ।
ਬੁਲਾਏ
ਚਿੱਠੀ ਲਿਖ ਕੇ ਭੇਜੀ ਹੈ,
ਬੁਲਾਏ ਪਹਾੜੀਏ ਲੜਨੇ ਵਾਰ,
ਤੇ ਸਾਧ ਸੰਗਤ ਜੀ ਨਵਾਬ ਡੇਰਾ ਤਬ ਕੀਓ ਤਿਆਰ, ਤੇ ਉਧਰ ਜਿਹੜਾ ਨਵਾਬ ਹੈ ਅਦੀਨਾ ਬੇਗ ਉਸਨੇ ਵੀ ਆਪਣੀ ਫੌਜ ਤਿਆਰ ਕਰ ਲਈ।
ਸਿੰਘਨ ਕੋਈਓ ਲਿਖ ਪਟਾਇਓ,
ਤੇ ਉਹਨੇ ਕੀ ਕੀਤਾ ਵੀ ਜਿਹੜੇ ਪਹਾੜੀਏ ਸੀ ਉਹਦੇ ਮਦਦਗਾਰ ਸੀ ਉਹ ਸਾਰੇ ਸੱਦ ਲਏ, ਤੇ ਫਿਰ ਇਧਰੋਂ ਸਿੰਘਾਂ ਨੂੰ ਅਦੀਨਾ ਬੇਗ ਨੇ ਵੀ ਇੱਕ ਬੇਨਤੀ ਪੱਤਰ ਲਿਖ ਕੇ ਭੇਜਿਆ ਹੈ
ਜਾਣੋ ਮੋਏ ਜਲੰਧਰ ਆਇਓ
ਕਿ ਖਾਲਸਾ ਜੀ ਤੁਸੀਂ ਇਹ ਜਾਣ ਲਵੋ ਵੀ ਮੈਂ ਜਲੰਧਰ ਆ ਚੁੱਕਾ ਹਾਂ
ਅੱਗੇ ਡੇਰਾ ਤੁਮ ਤੇ ਲਿਆਓ
ਤੁਹਾਡੇ ਤੋਂ ਪਹਿਲਾਂ ਮੈਂ ਆਪਣਾ ਡੇਰਾ ਲੈ ਕੇ ਆਵਾਂਗਾ ਆਪਣੀ ਫੌਜ ਲੈ ਕੇ ਆਵਾਂਗਾ
ਆਨ ਮੈਂ ਡੇਰਾ ਪਾਓ
ਹੁਣ ਪਹਾੜ ਤੋਂ ਹੇਠਾਂ ਉਤਰ ਕੇ ਮੈਦਾਨੀ ਇਲਾਕੇ ਵਿਚ ਮੈਂ ਡੇਰਾ ਕਰਾਂਗਾ
ਅੱਗੇ ਗਿਲਜਨ ਸੁਣੀ ਆਵਾਏ
ਮੈਦਾਨੀ ਇਲਾਕੇ ਵਿਚ ਆ ਕੇ ਮੈਨੂੰ ਮਿਲੋ ਤੇ ਫਿਰ ਆਪਾਂ ਇਨ੍ਹਾਂ ਗਿਲਜਿਆਂ ਉੱਤੇ ਹੱਲਾ ਕਰਾਂਗੇ ਅੱਗੋਂ ਗਿਲਜਿਆਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ
ਉੱਤਰ ਮੂਹਰੇ ਸੋਈ ਆਏ
ਗਿਲਜੇ ਵੀ ਅੱਗੇ ਮੂਹਰੇ ਲੜਨ ਵਾਸਤੇ ਆ ਗਏ
ਪਾਂਡਵ ਜਾਏ ਉਹਨੂੰ ਡੇਰਾ ਕਰਾ
ਜਦੋਂ ਗਿਲਜੇ ਵੀ ਮੂਹਰੇ ਆ ਗਏ ਨਾ ਲੜਨ ਵਾਸਤੇ ਤੇ ਇਹ ਜਿਹੜਾ ਅਦੀਨਾ ਬੇਗ ਹੈ ਇਹ ਪਹਾੜ ਤੋਂ ਹੇਠਾਂ ਉਤਰ ਕੇ ਮੈਦਾਨੀ ਇਲਾਕੇ ਵਿਚ ਆ ਚੁੱਕਾ ਸੀ ਇਹਨੇ ਜਦੋਂ ਵੇਖਿਆ ਵੀ ਇਹ ਅਫਗਾਨੀ ਇਹ ਗਿਲਜੇ ਇਹ ਪਠਾਨ ਲੜਨ ਵਾਸਤੇ ਮੂਹਰੇ ਆ ਗਏ ਨੇ ਇਹ ਫਿਰ ਪਿੱਛੇ ਹਟ ਗਿਆ
ਨਵਾਬ ਹੁਆ ਉਨ ਤੇ ਬਹੁ ਡਰਾ
ਇਹ ਨਵਾਬ ਇਹ ਅਦੀਨਾ ਬੇਗ ਉਨ੍ਹਾਂ ਪਠਾਣਾ ਤੋਂ ਬਹੁਤਾ ਡਰਦਾ ਸੀ
ਅੱਗੇ ਤੁਰਕਨ ਉਸੇ ਭੁੱਲ ਗਏ
ਇਹ ਸਾਧ ਸੰਗਤ ਜੀ ਇਹਨੂੰ ਤਾਂ ਅੱਗੇ ਜਾਣਾ ਭੁੱਲ ਹੀ ਗਿਆ ਇਹਨੂੰ ਪਤਾ ਲੱਗ ਗਿਆ ਵੀ ਅੱਗੇ ਗਿਲਜੇ ਬੈਠੇ ਨੇ ਪਠਾਨ ਬੈਠੇ ਅੱਗੇ ਜਾਣਾ ਭੁੱਲ ਹੀ ਗਿਆ ਇਹ ਤਾਂ ਸਾਧ ਸੰਗਤ ਜੀ ਗੁਰੂ ਖਾਲਸੇ ਪੰਥ ਦਾ ਜਰਨੈਲ ਸੀ ਹਰੀ ਸਿੰਘ ਨਲੂਆ ਜਿਹਨੇ ਇਹਨਾਂ ਪਠਾਣਾ ਨੂੰ ਸੁਪਨਾ ਪਵਾਈਆਂ ਬਾਕੀ ਸਾਰੇ ਇਹਨਾਂ ਤੋਂ ਡਰਦੇ ਸੀ ਬਾਕੀ ਸਾਰੇ ਹੀ ਡਰਦੇ ਸੀ ਇਹ ਡਰ ਕੇ ਫਿਰ ਪਿੱਛੇ ਨੂੰ ਹਟ ਗਿਆ
ਰਹਿਣ ਹੁਆ ਉਸ ਦੁੱਬਰ ਭਇਓ
ਇਹਦਾ ਹੁਣ ਇੱਥੇ ਰਹਿਣਾ ਦੁੱਬਰ ਹੋ ਗਿਆ ਔਖਾ ਹੋ ਗਿਆ
ਦੋਹੇਰਾ ਸੰਤ ਖਾਲਸੋ ਚੜ ਤੁਰਾ ਜਲੰਧਰ ਕੇਰਾਓ
ਇਹ ਜਿਹੜਾ ਅਦੀਨਾ ਬੇਗ ਸੀ ਆਪਣਾ ਦਲ ਲੈ ਕੇ ਆਪਣੀ ਸੈਨਾ ਲੈ ਕੇ ਮੁੜ ਕੇ ਫਿਰ ਪਹਾੜ ਤੇ ਚੜ ਗਿਆ ਉਧਰ ਗੁਰੂ ਖਾਲਸੇ ਪੰਥ ਦੇ ਕੋਲ ਜਦੋਂ ਚਿੱਠੀ ਪਹੁੰਚੀ ਹੈ ਚਿੱਠੀ ਪੜਦਿਆਂ ਹੀ ਗੁਰੂ ਖਾਲਸਾ ਪੰਥ ਜਲੰਧਰ ਦੇ ਉੱਤੇ ਚੜ ਕੇ ਆਇਆ ਹੈ
ਮਾਰਤ ਕੋਟਤ ਮੁਲਕ ਫੌਜ ਕੇ ਪਾਏ
ਅਫਗਾਨੀਆਂ ਦੇ ਮੁਲਕ ਨੂੰ ਗੁਰੂ ਖਾਲਸੇ ਪੰਥ ਨੇ ਮਾਰਿਆ ਕੁੱਟਿਆ ਤੇ ਲੁੱਟਿਆ ਹੈ
ਜੋ ਪਈ ਜੋ ਸੂਰ ਹੁਤੇ ਅਤ ਭਾਰੇ ਕਹੇ ਨਵਾਬ ਬਿਨਾ ਇਸ ਮਾਰੇ ਮਾਰੋ
ਤੇ ਗੁਰੂ ਖਾਲਸਾ ਜੀ ਜਿੱਥੇ ਅਦੀਨਾ ਬੇਗ ਮੈਦਾਨੀ ਇਲਾਕੇ ਵਿਚ ਉਤਰਿਆ ਹੋਇਆ ਸੀ ਜੋ ਚਿੱਠੀ ਵਿਚ ਇਹਨੇ ਜਗ੍ਹਾ ਦੱਸੀ ਸੀ ਗੁਰੂ ਖਾਲਸਾ ਪੰਥ ਉੱਥੇ ਆ ਕੇ ਉਤਰਿਆ ਤੇ ਜਿਹੜੇ ਹੁਣ ਸੂਰਵੀਰ ਸਿੰਘ ਸੀ ਜਵਾਨ ਸੀ ਜਿਨ੍ਹਾਂ ਦਾ ਖੂਨ ਖੋਲਦਾ ਸੀ ਉਹ ਕਹਿਣ ਲੱਗੇ ਵੀ ਆਪਾਂ ਨਵਾਬ ਨੂੰ ਨਹੀਂ ਨਾਲ ਲੈਣਾ ਆਪਾਂ ਨਵਾਬ ਤੋਂ ਬਿਨਾਂ ਇਹਨਾਂ ਕਾਬਲੀ ਪਠਾਣਾ ਨਾਲ ਇਹਨਾਂ ਅਫਗਾਨੀਆਂ ਦੇ ਨਾਲ ਲੜਨਾ ਹੈ
ਉਹ ਸਿੰਘ ਸਿਆਣੇ ਕਹੇ ਨਵਾਬ ਬੁਲਾਵੇ
ਸਾਧ ਸੰਗਤ ਜੀ ਜਦੋਂ ਜਵਾਨ ਸਿੰਘਾਂ ਨੇ ਜਿਨ੍ਹਾਂ ਦਾ ਖੂਨ ਤੱਤਾ ਸੀ ਖੋਲੇ ਖਾਂਦਾ ਸੀ ਉਹ ਕਹਿਣ ਲੱਗੇ ਵੀ ਨਵਾਬ ਤੋਂ ਬਿਨਾਂ ਆਪਾਂ ਲੜਨਾ ਤੇ ਇਹਨਾਂ ਨੂੰ ਲੜ ਕੇ ਜਿੱਤਣਾ ਪਠਾਣਾ ਨੂੰ ਤੇ ਜਿਹੜੇ ਸਿਆਣੇ ਸਿੰਘ ਸੀ ਉਹ ਕਹਿਣ ਲੱਗੇ ਵੀ ਸਾਨੂੰ ਇੱਥੇ ਨਵਾਬ ਨੇ ਅਦੀਨਾ ਬੇਗ ਨੇ ਸੱਦਿਆ
ਪਹਿਲੇ ਉਸ ਤੇ ਯੁੱਧ ਮਚਾਵੇ
ਵੀ ਉਹਨੇ ਸੂਬੇਦਾਰੀ ਕਰਨੀ ਹੈ ਜਲੰਧਰ ਦੀ ਸੂਬੇਦਾਰੀ ਉਹਨੇ ਕਰਨੀ ਹੈ ਉਹਨੇ ਇਹ ਰਾਜ ਭਾਗ ਸਾਂਭਣਾ ਉਹਨੇ ਜਲੰਧਰ ਦੀ ਨਵਾਬੀ ਲੈਣੀ ਹੈ ਤੇ ਇਸ ਕਰਕੇ ਪਹਿਲਾਂ ਆਪਾਂ ਉਹਦੇ ਕੋਲੋਂ ਲੜਾਈ ਕਰਾਵਾਂਗੇ ਪਹਿਲਾਂ ਉਹਨੂੰ ਇਹਨਾਂ ਪਠਾਣਾ ਦੇ ਮੂਹਰੇ ਭੇਜਾਂਗੇ ਕਿਉਂਕਿ ਕੱਲ ਨੂੰ ਕਿਤੇ ਇਹ ਨਾ ਕਹਿ ਦੇਵੇ ਵੀ ਆਪਾਂ ਲੜ ਕੇ ਉਹਨੂੰ ਰਾਜ ਭਾਗ ਲੈ ਦਈਏ ਤੇ ਉਹ ਪਿੱਛੋਂ ਆਖੇ ਜੀ ਇਹ ਤਾਂ ਮੈਂ ਆਪ ਲੈ ਲੈਣਾ ਸੀ ਵੀ ਇਸ ਕਰਕੇ ਉਹਨੂੰ ਪਹਿਲਾਂ ਭੇਜਣਾ ਆਪਾਂ ਲੜਨ ਵਾਸਤੇ ਤੇ ਆਪਾਂ ਪਿੱਛੋਂ ਮੈਦਾਨੇ ਜੰਗ ਵਿਚ ਜਾਵਾਂਗੇ
ਮੈਂ ਗੁਮਰਾਹੀ ਲਈਏ ਕਢਾਏ
ਪਹਿਲਾਂ ਗੁਮਰਾਹੀ ਕਢਾ ਲਈਏ ਵੀ ਮੁੜ ਕੇ ਪਿੱਛੋਂ ਆਕੜ ਫਾਕੜ ਨਾ ਕਰੇ ਇਹ ਨਾ ਆਖੇ ਵੀ ਮੈਂ ਇਹਨਾਂ ਨੂੰ ਜਿੱਤ ਲੈਣਾ ਸੀ ਮੈਂ ਆਪਣੀ ਨਵਾਬੀ ਆਪ ਵਾਪਸ ਲੈ ਲੈਣੀ ਸੀ ਵੀ ਇੱਕ ਵਾਰੀ ਇਹਦਾ ਜ਼ੋਰ ਵੇਖ ਲਈਏ ਇਹ ਨਾਲੇ ਆਪਣਾ ਤਾਣ ਵੇਖ ਲਵੇ ਨਾਲੇ ਆਪਣੀ ਫੌਜ ਦਾ ਤਾਣ ਵੇਖ ਲਵੇ ਪਿੱਛੋਂ ਆਪਾਂ ਫਿਰ ਇਹਨਾਂ ਪਠਾਣਾ ਨੂੰ ਸਰ ਕਰਾਂਗੇ ਇਹਨਾਂ ਨੂੰ ਜਿੱਤਾਂਗੇ
ਮਾਛੇ ਮਾਰਿਆਂ ਗਿਲਜੇ ਨੂੰ ਧਾਏ
ਅਦੀਨਾ ਬੇਗ ਦੇ ਪਿੱਛੋਂ ਆਪਾਂ ਜਾਵਾਂਗੇ ਤੇ ਇਹਨਾਂ ਗਿਲਜਿਆਂ ਨੂੰ ਫਿਰ ਮਾਰਾਂਗੇ
ਸੁਣੇ ਨਵਾਬ ਖਾਲਸੋ ਆਇਓ
ਉਧਰ ਨਵਾਬ ਅਦੀਨਾ ਬੇਗ ਨੇ ਸੁਣਿਆ ਵੀ ਗੁਰੂ ਖਾਲਸਾ ਪੰਥ ਆ ਚੁੱਕਾ ਹੈ
ਮਨ ਕੋ ਪਾਇਓ
ਸਾਧ ਸੰਗਤ ਜੀ ਬੜਾ ਖੁਸ਼ ਹੋਇਆ ਵੀ ਮੇਰੀ ਮਨ ਭਾਉਂਦੀ ਹੋ ਗਈ ਹੈ ਉਹਦੇ ਮਨ ਦੇ ਵਿਚ ਬੜੀ ਖੁਸ਼ੀ ਹੋਈ ਹੈ ਵੀ ਮੇਰੇ ਮਨ ਦੀ ਭਾਉਂਦੀ ਹੋ ਗਈ ਹੈ ਮੈਂ ਚਾਹੁੰਦਾ ਸੀ ਖਾਲਸਾ ਪੰਥ ਆ ਕੇ ਮੇਰੀ ਮਦਦ ਕਰੇ ਤੇ ਗੁਰੂ ਖਾਲਸਾ ਪੰਥ ਆਣ ਪਹੁੰਚਿਆ ਹੈ।
ਨਵਾਬ ਪਾਲਨ ਤੋਂ ਲਿਓ ਜਬ ਸਿੰਘਨ ਹੋਏ ਲੈ ਜੋਏ।
ਇਹ ਨਵਾਬ ਪਹਾੜ ਤੋਂ ਹੇਠਾਂ ਆਇਆ ਹੈ, ਪਰ ਜਦੋਂ ਥੋੜਾ ਹੇਠਾਂ ਆਇਆ ਤੇ ਇਹ ਡਰ ਗਿਆ, ਇਹ ਭੈ ਭੀਤ ਹੋ ਗਿਆ।
ਫੇਰ ਸੋ ਸਿੰਘਨ ਤੇ ਡਰਿਓ ਮਤ ਜੀਤੈ ਮੈਂ ਸੋਏ।
ਸਿੰਘਾਂ ਤੋਂ ਡਰ ਗਿਆ, ਕੰਬ ਗਿਆ, ਇਹਦੇ ਮਨ ਵਿਚ ਖੌਫ ਪੈ ਗਿਆ ਵੀ ਕਿਤੇ ਇੰਜ ਨਾ ਹੋਵੇ ਵੀ ਇਹ ਸਿੰਘ ਮੈਨੂੰ ਹੀ ਜਿੱਤ ਲੈਣ, ਇਹ ਸਿੰਘ ਮੈਨੂੰ ਹੀ ਲੁੱਟ ਲੈਣ, ਵੀ ਮੈਂ ਵੀ ਤਾਂ ਮੁਸਲਮਾਨ ਆ, ਮੁਗਲ ਹਕੂਮਤ ਦਾ ਮੈਂ ਵੀ ਨਵਾਬ ਸਾਂ ਤੇ ਮੁਗਲ ਹਕੂਮਤ ਨੇ ਸਿੰਘਾਂ ਉੱਤੇ ਬੜੇ ਬੜੇ ਜ਼ੁਲਮ ਕੀਤੇ ਨੇ, ਕਿਤੇ ਮੈਨੂੰ ਹੀ ਨਾ ਢਾ ਲੈਣ, ਕਿਤੇ ਮੈਨੂੰ ਹੀ ਨਾ ਰਗੜ ਦੇਣ। ਇਸ ਤਰ੍ਹਾਂ ਇਹ ਆਪਣੇ ਮਨ ਦੇ ਵਿਚ ਡਰ ਗਿਆ।
ਵਡਭਾਗ ਸਿੰਘ ਸੋ ਹੁਣ ਸਭ ਕਹੇ
ਤੇ ਸਾਧ ਸੰਗਤ ਜੀ ਫਿਰ ਇਹ ਥੱਲੇ ਨੀ ਉਤਰਿਆ, ਉੱਤੇ ਹੀ ਰੁਕ ਗਿਆ। ਇਹਨੇ ਪਹਿਲਾਂ ਫਿਰ ਵਡਭਾਗ ਸਿੰਘ ਜੀ ਦੇ ਕੋਲ ਸੰਦੇਸ਼ ਭੇਜਿਆ,
ਗੁਰੂ ਕਹੋ ਤੂੰ ਡਰ ਕੇ ਚ ਨਹੀਂ,
ਮੇਰੇ ਮਨ ਦੇ ਵਿਚ ਇਹ ਭੈ ਹੈ, ਇਹ ਡਰ ਹੈ। ਤੇ ਵਡਭਾਗ ਸਿੰਘ ਜੀ ਕਹਿਣ ਲੱਗੇ ਉਹ ਤੂੰ ਡਰ ਨਾ, ਤੂੰ ਆਪਣੇ ਮਨ ਦੇ ਵਿਚੋਂ ਖੋਫ ਕੱਢ ਦੇ।
ਵਡਭਾਗ ਸਿੰਘ ਤਿਸ ਧੀਰ ਚਰਾਏ,
ਵਡਭਾਗ ਸਿੰਘ ਜੀ ਨੇ ਅਦੀਨਾ ਬੇਗ ਨੂੰ ਧੀਰਜ ਦਿੱਤੀ ਹੈ, ਹੌਸਲਾ ਦਿੱਤਾ ਹੈ।
ਤਬ ਆਇਓ ਹੈ ਖਾਲਸੋ ਪਾਏ,
ਫਿਰ ਇਹ ਖਾਲਸੇ ਦੀ ਸ਼ਰਨ ਵਿਚ ਆਇਆ। ਜਦੋਂ ਵਡਭਾਗ ਸਿੰਘ ਜੀ ਨੇ ਆਖਿਆ ਨਾ ਖਾਲਸਾ ਤਾਂ ਤੇਰੀ ਮਦਦ ਵਾਸਤੇ ਆਇਆ, ਤੂੰ ਕਾਹਤੋਂ ਭੈ ਖਾਂਦਾ ਹੈ, ਤੇ ਫਿਰ ਇਹ ਖਾਲਸੇ ਦੀ ਸ਼ਰਨ ਵਿਚ ਆਇਆ ਹੈ।
ਦੋਹੇਰਾ ਸ਼ਿਆਮ ਸਿੰਘ ਜੱਸਾ ਸਿੰਘ ਮੁਗਲ ਲਿਓ ਮਿਲਾਏ।
ਖਾਲਸੇ ਪੰਥ ਦੇ ਜਥੇਦਾਰ ਨਾਲ ਨੇ, ਕਿਹੜੇ ਕਿਹੜੇ ਜਥੇਦਾਰ ਨੇ? ਇੱਕ ਤਾਂ ਹਨ ਬਾਬਾ ਸ਼ਿਆਮ ਸਿੰਘ ਜੀ, ਜਥੇਦਾਰ ਬਾਬਾ ਸ਼ਿਆਮ ਸਿੰਘ ਜੀ ਨਾਰੋਂਕੇ ਵਾਲੇ, ਤੇ ਦੂਜੇ ਹਨ ਜਥੇਦਾਰ ਜੱਸਾ ਸਿੰਘ ਜੀ ਆਲੂ ਵਾਲੀਆ, ਜਿਹੜੇ ਬੁੱਢੇ ਦਲ ਦੇ ਜਥੇਦਾਰ ਹਨ, ਸਾਰੇ ਪੰਥ ਦੇ ਜਥੇਦਾਰ ਹਨ। ਤੇ ਬਾਬਾ ਸ਼ਿਆਮ ਸਿੰਘ ਜੀ ਨਾਰੋਂਕੇ ਵਾਲੇ 12,000 ਘੋੜ ਅਸਵਾਰ ਨਾਲ ਲੈ ਕੇ ਇਹ ਬੁੱਢੇ ਦਲ ਦੇ ਨਾਲ ਵਿਚਰਿਆ ਕਰਦੇ ਸੀ, ਬੁੱਢੇ ਦਲ ਦੇ ਨਾਲ ਰਿਹਾ ਕਰਦੇ ਸੀ। ਕਹਿੰਦੇ ਇਹ ਦੋਵੇਂ ਜਥੇਦਾਰ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ ਆ ਤੇ ਜਥੇਦਾਰ ਬਾਬਾ ਸ਼ਿਆਮ ਸਿੰਘ ਜੀ ਨਾਰੋਂਕੇ ਵਾਲੇ, ਇਹ ਗੁਰੂ ਖਾਲਸੇ ਪੰਥ ਦਾ ਵੱਡਾ ਭਾਰੀ ਦਲ ਲੈ ਕੇ ਬੁੱਢੇ ਦਲ ਨੂੰ ਨਾਲ ਲੈ ਕੇ ਆਏ ਹਨ।
ਮੁਗਲ ਲਿਓ ਮਿਲਾਏ, ਨਜ਼ਰਾਨਾ ਖਾਲਸੋ ਲਿਓ ਉਹ ਕੁਛ ਲਾਈ ਤਨਖਾ,
ਤੇ ਇਸ ਮੁਗਲ ਨੂੰ ਅਦੀਨਾ ਬੇਗ ਨੂੰ ਆਪਣੇ ਨਾਲ ਮੇਲ ਲਿਆ, ਆਖਿਆ ਵੀ ਤੁਸੀਂ ਮੁਗਲਾਂ ਨੇ ਗੁਰੂ ਖਾਲਸੇ ਪੰਥ ਨਾਲ ਵੈਰ ਕਮਾਇਆ, ਇਸ ਕਰਕੇ ਤੈਨੂੰ ਤਨਖਾਹ ਲੱਗੇਗੀ। ਇੱਕ ਤਾਂ ਖਾਲਸੇ ਪੰਥ ਨੂੰ ਨਜ਼ਰਾਨੇ ਭੇਟ ਕਰ, ਤੇ ਦੂਜਾ ਖਾਲਸੇ ਪੰਥ ਦੇ ਲੰਗਰ ਵਾਸਤੇ ਤੇ ਦੇਗਾਂ ਵਾਸਤੇ ਰਸਤਾ ਬਸਤਾ ਹਾਜ਼ਰ ਕਰ, ਇਹ ਇਹਨੂੰ ਤਨਖਾਹ ਲਾਈ ਹੈ।
ਦੋਹੇਰਾ ਤਬ ਨਵਾਬ ਖਾਲਸੋ ਕਹੀ ਹਮ ਤੁਮ ਗੁਰ ਕੀ ਆਤ,
ਇਹਨੇ ਇਹ ਤਨਖਾਹ ਮੰਨ ਲਈ। ਇਹਨੇ ਬੜੇ ਬੜੇ ਨਜ਼ਰਾਨੇ ਸਿੰਘਾਂ ਦੇ ਲੰਗਰਾਂ ਵਾਸਤੇ ਰਸਤਾ ਬਸਤਾ, ਦੇਗਾਂ ਵਾਸਤੇ ਰਸਤਾ ਬਸਤਾ ਹਾਜ਼ਰ ਕੀਤੀਆਂ। ਜਦੋਂ ਰਸਤਾ ਬਸਤਾ ਹਾਜ਼ਰ ਕਰ ਦਿੱਤੀਆਂ ਤੇ ਫਿਰ ਕਹਿਣ ਲੱਗਾ ਵੀ ਖਾਲਸਾ ਜੀ ਹੁਣ ਅਸੀਂ ਤੇ ਤੁਸੀਂ ਰਲ ਕੇ ਇਹਨਾਂ ਪਠਾਣਾ ਦੇ ਨਾਲ ਯੁੱਧ ਕਰੀਏ, ਇਹਨਾਂ ਨਾਲ ਲੜੀਏ ਤੇ ਆਪਣਾ ਕੰਮ ਰਾਸ ਕਰ ਲਈਏ।
ਸਵੇਰੇ ਮਾਰੋ ਕਾਬਲੇ ਹਮ ਤੁਮ ਕੰਮ ਹੋਏ ਰਾਤ,
ਸਵੇਰੇ ਇਹਨਾਂ ਕਾਬਲੀਆਂ ਉੱਤੇ ਹੱਲਾ ਕਰੀਏ, ਭਿਆਨਕ ਯੁੱਧ ਕਰੀਏ, ਸੰਗਰਾਮ ਕਰੀਏ, ਤਾਂ ਕਿ ਤੁਹਾਡਾ ਤੇ ਮੇਰਾ ਕੰਮ ਰਾਸ ਹੋ ਜਾਵੇ।
ਜੋ ਪਈ ਤਬੈ ਖਾਲਸਾ ਯੋਂ ਹੱਸ ਕਈ,
ਇਹਦੀ ਗੱਲ ਸੁਣ ਕੇ ਗੁਰੂ ਖਾਲਸਾ ਪੰਥ ਹੱਸ ਪਿਆ।
ਹਮ ਤੁਮ ਰਲ ਮਿਲ ਲੜਨੋ ਨਹੀਂ,
ਸਿੰਘ ਹੱਸ ਕੇ ਕਹਿਣ ਲੱਗੇ ਅਦੀਨਾ ਬੇਗ ਜੀ ਤੁਸੀਂ ਤੇ ਅਸੀਂ ਰਲ ਕੇ ਨਹੀਂ ਲੜ ਸਕਦੇ, ਤੁਸੀਂ ਤੇ ਅਸੀਂ ਰਲ ਕੇ ਨਹੀਂ ਲੜ ਸਕਦੇ।
ਜਬੈ ਖਾਲਸੇ ਉਠੇ ਤਲਵਾਰ,
ਕਿਉਂਕਿ ਜਦੋਂ ਖਾਲਸੇ ਪੰਥ ਨੇ ਮੈਦਾਨੇ ਜੰਗ ਵਿਚ ਹੱਲਾ ਕੀਤਾ, ਗੁਰੂ ਖਾਲਸੇ ਪੰਥ ਦੀ ਮੈਦਾਨੇ ਜੰਗ ਦੇ ਵਿਚ ਸ਼ਮਸ਼ੀਰ ਚਮਕੀ, ਇਹਨਾਂ ਦੀ ਤਲਵਾਰ ਉੱਠੀ।
ਇਨ ਪਛਾਣ ਸਭ ਹੋਏ ਹੈ ਮਾਰ,
ਇਹਨਾਂ ਪਹਿਚਾਣ ਤੋਂ ਤੁਸੀਂ ਵੀ ਵਿਚ ਮਾਰੇ ਜਾਓਗੇ, ਕਿਉਂਕਿ ਤੁਸੀਂ ਵੀ ਤੁਰਕੋ ਹੋ, ਉਧਰ ਜਿੰਨੇ ਪਠਾਣ ਨੇ ਉਹ ਵੀ ਤੁਰਕ ਨੇ, ਤੁਹਾਡੀ ਪਹਿਚਾਣ ਤਾਂ ਹੋਣੀ ਨੀ, ਇੱਕੋ ਜਿਹੇ ਹੋ। ਤੁਸੀਂ ਵੀ ਵਿੱਚ ਮਾਰੇ ਜਾਓਗੇ।
ਅਬ ਨਵਾਬ ਨੇ ਅਸ ਠਹਿਰਾਏ, ਅਮਰੀ ਫੌਜ ਸਿਰ ਟੰਗੇ ਹਰਿਆਏ।
ਉਸ ਵੇਲੇ ਇਹ ਨਵਾਬ ਅਦੀਨਾ ਬੇਗ ਹੱਥ ਜੋੜ ਕੇ ਕਹਿੰਦਾ, ਖਾਲਸਾ ਜੀ ਫਿਰ ਮੇਰੀ ਫੌਜ ਮੇਰੀ ਸੈਨਾ ਇੰਜ ਕਰੇਗੀ ਵੀ ਆਪਣੇ ਸਿਰ ਤੇ ਹਰਿਆਈ ਟੰਗ ਲੇਗੀ, ਆਪਣੇ ਸਿਰ ਤੇ ਹਰਿਆਈ ਟੰਗ ਲਵੇਗੀ।
ਸਭ ਨਵਾਬ ਨੇ ਅਸ ਠਹਿਰਾਈ, ਤਬੈ ਖਾਲਸੇ ਲਈ ਸੁਮਾਨ, ਹਮ ਛਾਡੇ ਯੋ ਤੁਮੇ ਪਹਿਚਾਨ।
ਇਹ ਗੱਲ ਗੁਰੂ ਖਾਲਸੇ ਪੰਥ ਨੇ ਮੰਨ ਲਈ। ਖਾਲਸਾ ਕਹਿਣ ਲੱਗਾ ਵੀ ਇਹਦੇ ਨਾਲ ਤੁਹਾਡੀ ਪਹਿਚਾਣ ਕਰਕੇ ਅਸੀਂ ਤੁਹਾਨੂੰ ਛੱਡੀ ਜਾਵਾਂਗੇ। ਜਿਹਦੇ ਸਿਰ ਤੇ ਹਰਿਆਈ ਹੋਵੇਗੀ, ਜਿਹਨੇ ਆਪਣੀ ਪੱਗ ਦੇ ਵਿੱਚ ਹਰਿਆਈ ਬੰਨੀ ਹੋਈ, ਇਹ ਨਿਸ਼ਾਨੀ ਵੇਖ ਕੇ ਉਹਨੂੰ ਅਸੀਂ ਛੱਡੀ ਜਾਵਾਂਗੇ।
ਸੋ ਕੀਨੋ ਪ੍ਰਾਪੀ ਉੱਤ ਸਿਰ ਪਰ ਕਣਕ ਟੰਗਾਏ।
ਅਦੀਨਾ ਬੇਗ ਦੇ ਜਿੰਨੇ ਸਿਪਾਹੀ ਸੀ, ਇਹਨਾਂ ਸਵੇਰੇ ਉੱਠ ਕੇ ਉਸੇ ਤਰ੍ਹਾਂ ਕੀਤਾ। ਉਸ ਵੇਲੇ ਇਹ ਕਣਕ ਦੀ ਫਸਲ ਸੀ ਤੇ ਕਣਕ ਹਰੀ ਖੜੀ ਸੀ, ਇਹਨਾਂ ਨੇ ਉਹੀ ਕਣਕ ਪੁੱਟੀ ਤੇ ਕਣਕ ਦੇ ਜਿਹੜੇ ਤੀਲੇ ਨੇ ਉਹ ਆਪਣੇ ਸਿਰ ਦੇ ਉੱਤੇ ਬੰਨ ਲਏ।
ਤੀਰਾ ਕੀਨੋ ਕੋਚ ਤਵ ਦਈ ਲੜਾਈ ਪਾਏ।
ਇਹਨਾਂ ਨੇ ਫਿਰ ਅੱਗੇ ਕੂਚ ਕੀਤਾ, ਮੈਦਾਨੇ ਜੰਗ ਵਿਚ ਗਏ ਨੇ। ਅਦੀਨਾ ਬੇਗ ਨੇ ਜਾ ਕੇ ਲੜਾਈ ਸ਼ੁਰੂ ਕੀਤੀ ਹੈ।
ਉਨ ਆ ਗਏ ਯੋ ਜੁਗਤ ਬਣਾਏ।
ਅੱਗੋਂ ਸਾਧ ਸੰਗਤ ਜੀ, ਪਠਾਨ ਕਿਹੜਾ ਘੱਟ ਸੀ, ਉਹ ਪਹਿਲਾਂ ਹੀ ਲੜਾਈ ਦੀ ਪੂਰੀ ਵਿਉਂਤਬੰਦੀ ਬਣਾ ਕੇ ਬੈਠੇ ਸੀ, ਪੂਰੀ ਜੁਗਤ ਬਣਾ ਕੇ ਬੈਠੇ ਸੀ, ਪੂਰੇ ਉਨ੍ਹਾਂ ਨੇ ਮੋਰਚੇ ਸਾਂਭੇ ਹੋਏ ਸਨ।
ਮੋਰੇ ਮੋਰਚੇ ਬੰਦੇ ਆਏ।
ਉਨ੍ਹਾਂ ਨੇ ਜਲੰਧਰ ਤੋਂ ਮੂਹਰੇ ਆ ਕੇ ਕਹਿੰਦੇ ਮੋਰਚੇ ਬੰਨੇ ਹੋਏ ਸੀ।
ਤੋਪਖਾਨੇ ਕੀ ਆ ਗਏ ਜ਼ੋਰ।
ਉਨ੍ਹਾਂ ਨੇ ਅੱਗੇ ਤੋਪਖਾਨਾ ਬੀੜਿਆ ਹੋਇਆ ਸੀ। ਪਠਾਨ ਪੂਰੇ ਤਿਆਰ ਬਰ ਤਿਆਰ ਬੈਠੇ ਸੀ ਵੀ ਆਉਣ ਤਾਂ ਸਹੀ, ਉਹ ਪੂਰੇ ਤਿਆਰ ਬਰ ਤਿਆਰ ਬੈਠੇ ਸੀ, ਤੋਪਖਾਨਾ ਉਹਨਾਂ ਨੇ ਬੀੜਿਆ ਹੋਇਆ ਸੀ।
ਦੋਈ ਤਰਫ ਕੀ ਜੰਬੂਰਨ ਕੋਰ।
ਤੋਪਖਾਨੇ ਦੇ ਦੋਵੇਂ ਪਾਸੇ ਆ ਜੰਬੂਰਾ ਲੈ ਕੇ ਵੱਡੀਆਂ ਬੰਦੂਕਾਂ ਲੈ ਕੇ ਬੈਠੇ ਸਨ।
ਮੱਧ ਸਫੌਜ ਸਵਾਰੀ ਰਹੇ।
ਜਿਹੜੀ ਉਹਨਾਂ ਦੀ ਘੋੜ ਸਵਾਰ ਫੌਜ ਸੀ ਉਹ ਵਿਚਕਾਰ ਖੜੀ ਸੀ।
ਇਸ ਵਿੱਚ ਲੜਾਈ ਕੀ ਨੀ ਸਹੀ।
ਉਹਨਾਂ ਨੇ ਲੜਾਈ ਦੀ ਪੂਰੀ ਵਿਉਂਤਬੰਦੀ ਬਣਾਈ ਹੋਈ ਸੀ, ਮੋਰਚਾਬੰਦੀ ਕੀਤੀ ਹੋਈ ਸੀ।
ਨਵਾਬੀ ਫੌਜ ਚੜਾਏ।
ਜਦੋਂ ਇਧਰੋਂ ਸਾਧ ਸੰਗਤ ਜੀ, ਅਦੀਨਾ ਬੇਗ ਨੇ ਆਪਣੀ ਫੌਜ ਦੇ ਸਮੇਤ ਚੜਾਈ ਕੀਤੀ ਹੈ।
ਗਿਲਜਨ ਦੀਨੀ ਸੋ ਹਟਾਏ।
ਗਿਲਜਿਆਂ ਨੇ ਫਿਰ ਤੋਪਾਂ ਦੇ ਜਦੋਂ ਗੋਲੇ ਸੁੱਟੇ ਤੇ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਇਹ ਜਿੰਨੇ ਮੁਗਲ ਚੜ ਕੇ ਗਏ ਸੀ ਉਹਨਾਂ ਪਠਾਣਾ ਨੇ ਪਿੱਛੇ ਮੋੜ ਦਿੱਤੇ।
ਨਵਾਬ ਸਿੰਘ ਪੈ ਮਨੁੱਖ ਦੁੜਾਵੇ।
ਨਵਾਬ ਅਦੀਨਾ ਬੇਗ ਕੀ ਕਰਦਾ ਵੀ ਆਪਣੇ ਬੰਦੇ ਆਪਣੇ ਸਿਪਾਹੀ ਸਿੰਘਾਂ ਦੇ ਕੋਲ ਭੇਜਦਾ ਹੈ।
ਸਿੰਘ ਸੁਸਲਣੇ ਥੋੜੇ ਆਵੇ
ਵੀ ਇਹ ਤਾਂ ਸਾਨੂੰ ਮਾਰ ਦੇਣਗੇ ਵੀ ਸਾਡੇ ਉੱਤੇ ਭਾਰੀ ਪੈ ਰਹੇ ਨੇ, ਮੇਰੀ ਫੌਜ ਨੂੰ ਇਹਨਾਂ ਨੇ ਪਿੱਛੇ ਦੁੜਾ ਦਿੱਤਾ, ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਖਾਲਸਾ ਜੀ ਹੁਣ ਤੁਸੀਂ ਆ ਕੇ ਮੈਦਾਨੇ ਜੰਗ ਨੂੰ ਸਾਂਭੋ।
ਨਵਾਬ ਫੌਜ ਦੇਈ ਚਲਾਏ।
ਸਿੰਘ ਥੋੜੇ ਬਹੁਤੇ ਸਿੰਘ ਭੇਜ ਦਿੰਦੇ, ਕੋਈ ਦੋ ਚਾਰ ਕੋਈ ਪੰਜ ਦਸ ਸਿੰਘ ਇਹਦੀ ਮਦਦ ਵਾਸਤੇ ਭੇਜ ਦਿੰਦੇ ਹਨ।
ਤੋਪ ਜੰਬੂਰਨ ਬਹੁਤੀ ਘਾਏ।
ਕਹਿੰਦੇ ਇਹਨਾਂ ਪਠਾਣਾ ਨੇ ਅਦੀਨਾ ਬੇਗ ਦੀ ਸੈਨਾ ਇਹਦੇ ਸਿਪਾਹੀ ਤੋਪਾਂ ਦੇ ਗੋਲਿਆਂ ਨਾਲ ਤੇ ਜੰਬੂਰਾਂ ਦੀਆਂ ਗੋਲੀਆਂ ਨਾਲ ਕਈ ਮਾਰ ਦਿੱਤੇ।
ਨਵਾਬ ਫੌਜ ਤਾਂ ਫੀਕੀ ਪਏ।
ਜਿੰਨੀ ਵੀ ਅਦੀਨਾ ਬੇਗ ਦੀ ਫੌਜ ਸੀ ਇਹਦੇ ਸਿਪਾਹੀ ਸੀ ਸਾਰੇ ਫਿੱਕੇ ਪੈ ਗਏ, ਸਾਰੇ ਮੱਧਮ ਪੈ ਗਏ।
ਨਵਾਬ ਦਿਲੇ ਬਹੁਤ ਚਿੰਤਾ ਤੇ।
ਨਵਾਬ ਦੇ ਦਿਲ ਵਿੱਚ ਬੜੀ ਭਾਰੀ ਚਿੰਤਾ ਪੈ ਗਈ।
ਤਬ ਨਵਾਬ ਨੇ ਕੱਲੇ ਕਲੋ ਅਸਵਾਰ ਖਾਲਸੋ ਨੇ ਆਇਓ ਹਮਲੇ ਮਾਰ।
ਉਸ ਵੇਲੇ ਫਿਰ ਇਸ ਨਵਾਬ ਨੇ ਆਪਣਾ ਇੱਕ ਘੋੜ ਸਵਾਰ ਭੇਜਿਆ ਵੀ ਖਾਲਸਾ ਜੀ ਤੁਸੀਂ ਤਾਂ ਆਏ ਨਹੀਂ ਤੇ ਸਾਨੂੰ ਇਹਨਾਂ ਨੇ ਮਾਰ ਲਿਆ, ਸਾਨੂੰ ਤਾਂ ਇਹ ਖਤਮ ਕਰ ਦੇਣ ਲੱਗੇ ਹਨ। ਸੋ ਸਾਧ ਸੰਗਤ ਜੀ, ਜਿਵੇਂ ਗੁਰੂ ਦਾ ਖਾਲਸਾ ਪੰਥ ਮੈਦਾਨੇ ਜੰਗ ਵਿਚ ਜਾਏਗਾ ਤੇ ਇਹਨਾਂ ਪਠਾਣਾ ਦੇ ਕੋਲੋਂ ਮੈਦਾਨੇ ਜੰਗ ਨੂੰ ਛੁਡਾ ਕੇ ਆਪਣੇ ਅਖਤਿਆਰ ਆਪਣੇ ਕਬਜ਼ੇ ਵਿਚ ਕਰੇਗਾ, ਫਤਿਹ ਜਿੱਤ ਹਾਸਲ ਕਰੇਗਾ, ਤੇ ਜਿਵੇਂ ਫਿਰ ਵਡਭਾਗ ਸਿੰਘ ਜੀ ਨੇ ਅੱਗੇ ਜਲੰਧਰ ਨੂੰ ਕਤਲ ਕਰਨਾ, ਉਹ ਕਥਾ ਆਪਾਂ ਅਗਲੇ ਪ੍ਰਕਰਨ ਅੰਦਰ ਸਰਵਣ ਕਰਾਂਗੇ।